की गत एही जेता जियो पिंड सब तेरा तू अंतर जामी पुरख भगवान दासन दास कह जन नानक जेहा तू कराखे तेहा हौ करी वख्यान दासन दास कह जन नानक जेहा तू कराखे तेहा हौ करी वख्यान परम सन्मान योग चवर शतर तख्त दे मालक साहिब सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभायमान गुरु सवारियो रात्रि दे सतगुरु जी दी हजूरी विच सजे दीवान दी हाजरी आप जी ने भरी है अमृत बचना दा कीर्तन सत्कार योग भाई साहब जी ने असानू सरवण कराया है ते जो आप जी ने कीर्तन विच सरवण कीता है उसे नू ही आधार बना के आपां अज दी विचार गुरु कृपा नल करांगे। भाई साहब जी होनी अमृत बचन हजूर दे सरवण करा रहे सन नाम जपो मेरे साजन सहना अखरी अर्थ एदे बड़े स्पष्ट ने सहन दा अखरी अर्थ हुंदा है साक रिश्तेदार ते सज्जन दा अखरी अर्थ है मित्र। साहिब कृपालू जी मेर पै करदे ने खे मेरे सज्जनो खे मेरे मित्रो आओ उस परमात्मा दे नाम नूं आपां जपिए। कुदरती तौर ते जदों सतगुरु जी दे इस दर विच प्रवेश कर लगा ते कृपालू सतगुरु जी दा अज दा हुक्म आप जी पढ़ के आए होवोगे उत्थे भी गल नाम जपन दी कही इत्थे कह नाम जपो ते उत्थे हजूर ने मेर कीती रसना गुण गोपाल निद गायन शांत सहज रहस मन उपजियो सगले दुख पलाहे। ਆਓ ਕਰੋ ਕਿਰਪਾ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਸਾਰਿਆਂ ਨੂੰ ਟਿਕਾ ਬਖਸ਼ਣ ਔਰ ਆਪਣੀ ਸਿਫਤ ਸਲਾਹ ਆਪ ਵਿੱਚ ਵਰਤ ਕੇ ਪ੍ਰੇਮ ਭਾਵਨਾ ਸ਼ਰਧਾ ਅਕੀਦਤ ਨਾਲ ਆਪ ਹੀ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਸੰਸਾਰ ਦੇ ਹਾਸ ਬਿਲਾਸ ਦੀਆਂ ਕੋਈ ਕਹਾਣੀਆਂ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਸੰਸਾਰੀ ਰਾਜਿਆਂ ਦੇ ਕੋਈ ਸੋਹਲੇ ਨਹੀਂ ਗਾਏ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਸੰਸਾਰ ਦੇ ਚੁੰਚ ਗਿਆਨ ਦੀ ਬਾਤ ਨਹੀਂ ਕੀਤੀ ਗਈ। ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਦਾਤਾਰ ਜੀ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕੀਤੀ ਹੈ। ਸਿਆਣੇ ਪੁਰਸ਼ ਇੱਕ ਗੱਲ ਕਹਿੰਦੇ ਨੇ ਕਿ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਤੇ ਸੰਖੇਪ ਵਿੱਚ ਸਮਝਣਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹੈ ਕੀ, ਤੇ ਚਾਰ ਗੱਲਾਂ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਨੇ। ਪਹਿਲੀ ਬਾਤ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਨਰੋਲ ਸੱਚ ਦੀ ਵਿਆਖਿਆ ਕੀਤੀ ਗਈ ਹੈ, ਸੱਚੇ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਗੱਲ ਕੀਤੀ ਗਈ। ਦੂਸਰੀ ਬਾਤ ਕਿ ਉਸ ਸੱਚ ਦੀ ਪ੍ਰਾਪਤੀ ਦੀ ਜੁਗਤ, ਉਸ ਸੱਚ ਦੀ ਪ੍ਰਾਪਤੀ ਦਾ ਵਸੀਲਾ ਦਰਸਾਇਆ ਗਿਆ ਹੈ। ਤੀਸਰਾ, ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਜੁੜ ਕੇ ਸੱਚ ਨੂੰ ਪ੍ਰਾਪਤ ਕੀਤਾ ਉਹਨਾਂ ਦੀ ਸਿਫਤ ਸਲਾਹ ਔਰ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ। ਅਤੇ ਚੌਥਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਨੂੰ ਮਨੁੱਖਾ ਦੇਹੀ ਮਿਲੀ, ਖਾ ਕੇ ਪਹਿਣ ਕੇ ਸੰਸਾਰ ਨੂੰ ਭੋਗ ਕੇ ਚਲੇ ਗਏ ਪਰ ਅੰਦਰ ਦਾ ਰੰਗ ਨਾ ਲੱਗਾ, ਉਹ ਨਾਮ ਤੋਂ ਵਿਛੁੰਨਿਆਂ ਦੀ ਗੱਲ ਕੀਤੀ ਗਈ ਹੈ। ਫਿਰ ਬੇਨਤੀ ਸਰਵਣ ਕਰਿਓ, ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਦੀ ਵਿਆਖਿਆ, ਸੱਚੇ ਪਰਮਾਤਮਾ ਦੀ। ਦੂਸਰੀ ਬੇਨਤੀ ਕਿ ਸੱਚ ਨੂੰ ਪਾਉਣ ਦਾ ਵਸੀਲਾ। ਤੀਸਰਾ, ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕੀਤਾ, ਭਗਤ ਜਨ, ਸੰਤ ਜਨ, ਗੁਰਮੁਖ ਜਨ, ਬ੍ਰਹਮ ਗਿਆਨੀ, ਤਤ ਬੇਤੇ, ਸਮਦਰਸ਼ੀ ਮਹਾਂਪੁਰਸ਼ਾਂ ਦੀ ਸਿਫਤ। ਅਤੇ ਚੌਥਾ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਿਨ੍ਹਾਂ ਨੇ ਸਭ ਕੁਝ ਰੱਬ ਦਾ ਦਿੱਤਾ ਖੰਡਾਇਆ ਪਰ ਉਸ ਦਾਤਾਰ ਨੂੰ ਚੇਤੇ ਨਾ ਕੀਤਾ, ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਲੇ ਗਏ, ਹਜ਼ੂਰ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਭਾਈ ਸਭਗੁਣਾ ਨੇ ਬਚਨ ਪੜ੍ਹਿਆ ਕਿ ਨਾਮ ਜਪੋ, ਹਜ਼ੂਰ ਕਹਿ ਰਹੇ ਨੇ ਇਹ ਕੰਮ ਕਰੋ, ਇਹਦੇ ਤੋਂ ਬਿਨਾਂ ਸਰਨਾ ਨਹੀਂ। ਆਪ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਜਦੋਂ ਬਚਨ ਪੜ੍ਹਦੇ ਤੇ ਧੰਨ ਗੁਰੂ ਅਰਜੁਨ ਸਾਹਿਬ ਨੇ ਪਤਾ ਮੰਗ ਕੀ ਕੀਤੀ, ਆ ਅਖੀਰ ਵਿੱਚ ਨਿਮਰਤਾ ਵਿੱਚ ਆ ਕੇ ਪਰਮਾਤਮਾ ਦਾ ਇੱਕ ਤਾਂ ਸ਼ੁਕਰ ਕੀਤਾ ਕਿ ਹੇ ਮੇਰੇ ਮਾਲਕ, ਤੁਸੀਂ ਆਪ ਕਿਰਪਾ ਕਰਕੇ ਇਹ ਬਾਣੀ ਉਚਾਰਨ ਕਰਾਈ। ਕੇਵਲ ਉਚਾਰਨ ਹੀ ਨਹੀਂ, ਆਪ ਜੀ ਨੇ ਆਪ ਕਿਰਪਾ ਕੀਤੀ, ਇਸ ਉਚਾਰਨ ਕੀਤੀ ਕੋਈ ਬਾਣੀ ਨੂੰ ਇੱਕ ਥਾਂ 'ਤੇ ਇਕੱਤਰ ਕਰਨ ਦੀ ਆਪ ਸਮਰੱਥਾ ਬਖਸ਼ੀ। ਤੀਸਰੀ, ਇੱਕ ਕਿਰਪਾ ਕਰਿਓ ਦਾਤਾ ਜੀ, ਰਹਿਮਤ ਦੇ ਘਰ ਵਿੱਚ ਆਏ, ਸਤਿਗੁਰੂ ਦਾ ਮਿਲਾਪ ਬਖਸ਼ਿਆ, ਅਤੇ ਇੱਕ ਕਿਰਪਾ ਹੋਰ ਕਰ ਦਿਓ ਕਿ ਮੇਰੀ ਜ਼ਿੰਦਗੀ ਕੇਵਲ ਨਾਮ ਹੈ, ਤੁਸੀਂ ਤਰੁੱਟ ਪਵੋ ਅਤੇ ਨਾਮ ਦੇ ਦਿਓ, ਨਾਮ ਦੇ ਨਾਲ ਮੇਰਾ ਤਨ ਅਤੇ ਮਨ ਖਰਿਆ ਹੋ ਸਕਦਾ ਹੈ। ਆਪ ਇਹ ਰੋਜ਼ ਬਚਨ ਪੜ੍ਹਦੇ ਹੋ ਕਿ ਤੇਰਾ ਕੀਤਾ ਜਾਤੋ ਨਾਹੀ, ਨਾਮ ਜਪੋ ਮੇਰੇ ਸਾਜਨ ਸਹਿਣਾ। ਮੈਂ ਸਿਰਫ ਇਹਦੇ ਸੰਬੰਧੀ ਕੀ ਅਰਜ਼ ਕਰਨੀ, ਪਰ ਬਾਣੀ ਵਿੱਚ ਨਾਮ ਦੀ ਮੰਗ ਕਿਤਨੀ ਕੁ ਹੈ। ਸਹਿਬ ਬਖਸ਼ਿਸ਼ ਕਰਦੇ ਨੇ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਓਈ। ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵਹਿਖਰਿਆ। ਖੇ ਮਾਲਕ ਆਪਣੇ ਨਾਮ ਦੀ ਦਾਤ ਬਖਸ਼, ਜਿਸ ਨਾਲ ਮੇਰਾ ਤਨ ਅਤੇ ਮਨ ਪੂਰਨ ਤੌਰ 'ਤੇ ਖਿੜਾਓ ਵਿੱਚ ਆ ਜਾਏ। ਦੇਖੋ ਹਜ਼ੂਰ ਦੀ ਬਾਣੀ ਅਸੀਂ ਪੜ੍ਹਦੇ ਹਾਂ, ਇਹ ਵੀ ਅੰਮ੍ਰਿਤ ਬਾਣੀ ਵਿੱਚ ਬਚਨ ਮਿਲਦੇ ਨੇ ਕਿ ਨਾਮ ਨੂੰ ਕੋਈ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕਦਾ, ਨਾਮ ਨੂੰ ਪੂਰਨ ਤੌਰ 'ਤੇ ਕਥਿਆ ਨਹੀਂ ਜਾ ਸਕਦਾ। ਨਾਮ ਨੂੰ ਕਥਨਾ ਬੜਾ ਕਰੜਾ ਹੈ, ਪਰ ਨਾਲ ਇਹ ਵੀ ਬਚਨ ਕੀਤੇ ਕਿ ਜਿਸ ਨੂੰ ਨਹੀਂ ਕਥਿਆ ਜਾ ਸਕਦਾ, ਜੇ ਉਹਦੇ ਤੱਕ ਪਹੁੰਚਣਾ ਚਾਹੁੰਦਾ ਤਾਂ ਅਖਰੀ ਨਾਮ ਨੂੰ ਆਪਣੀ ਜ਼ਬਾਨ ਨਾਲ ਜਪ ਕੇ ਉਸ ਅਕਥ ਤੱਕ ਤੇਰੀ ਪਹੁੰਚ ਹੋ ਸਕਦੀ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੇਖੋ, ਨਾਮ ਹੀ ਇੱਕ ਐਸਾ ਹੈ ਜਿਹਦੇ ਵਿੱਚ ਪਰਮਾਤਮਾ ਆਪ ਵਰਤਦਾ ਹੈ। ਸਿਮਰਨ ਕਹਿ ਲਓ, ਨਾਮ ਕਹਿ ਲਓ, ਧਿਆਨ ਕਹਿ ਲਓ, ਭਾਵੇਂ ਇਹ ਵੱਖ ਵੱਖ ਅੰਦਰ ਦੀਆਂ ਅਵਸਥਾਵਾਂ ਬਣਦੀਆਂ ਨੇ, ਪਰ ਸਿਮਰਨ ਜਪ ਇਹ ਵਿਅਰਥ ਨਹੀਂ। ਗੁਰਮੁਖੋ, ਆਪ ਸੁਖਮਨੀ ਸਾਹਿਬ ਜੀ ਦਾ ਅੰਮ੍ਰਿਤ ਬਚਨ ਪੜ੍ਹਦੇ ਹੋ, ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਹੁਣ ਇਸ ਤੁਕ ਨੂੰ ਅਸੀਂ ਬੜੀ ਵਾਰੀ ਪੜ੍ਹਦੇ ਹਾਂ ਕਿ ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਹਿੰਦੇ ਨੇ ਇਹ ਮਤ ਸੋਚੀ ਮੈਂ ਵਾਹਿਗੁਰੂ ਸ਼ਬਦ ਗੁਰੂ ਕਾ ਬਖਸ਼ਿਆ ਜਪਣਾ ਪਿਆਵਾਂ, ਅਤੇ ਸ਼ਾਇਦ ਮੈਂ ਜ਼ਬਾਨੀ ਸ਼ਬਦ ਨੂੰ ਵਾਰ ਵਾਰ ਰਿਪੀਟ ਕਰ ਰਿਹਾ ਨਹੀਂ। ਜਦੋਂ ਤੂੰ ਸਿਮਰਨ ਕਰਨਾ ਹੈ, ਤੇਰੇ ਸਿਮਰਨ ਵਾਲੇ ਸ਼ਬਦ ਵਿੱਚ, ਉਸ ਗੁਰੂ ਸ਼ਬਦ ਵਿੱਚ ਆਪ ਨਿਰੰਕਾਰ ਵਰਦਾ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰ, ਆਪ ਉਹ ਵਰਦਾ ਹੈ। ਨਾਮ ਦਾ ਦਾਤਾ, ਪਹਿਲੀ ਬੇਨਤੀ, ਨਾਮ ਤਾਂ ਜਪਾਂਗੇ ਜੇ ਆਪਾਂ ਸਤਿਗੁਰੂ ਜੀ ਕੋਲੋਂ ਨਾਮ ਦੀ ਦਾਤ ਦ੍ਰਿੜ ਕੀਤੀ ਹੋਵੇਗੀ, ਅਤੇ ਜੇ ਨਾਮ ਕੀ ਹੈ ਜੇ ਦ੍ਰਿੜ ਨਹੀਂ ਕੀਤਾ ਤਾਂ ਉਸ ਦਾ ਫਿਰ ਜਪ ਕਿਵੇਂ ਕਰਾਂਗੇ, ਕਿਵੇਂ ਉਸ ਦੀ ਕਮਾਈ ਕੀਤੀ ਜਾਏਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਨਾਮ ਜਪ ਦੀ ਜੁਗਤ ਵੀ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਕਿਵੇਂ ਜਪਣਾ ਹੈ ਤੂੰ ਨਾਮ। ਆਪ ਸੂਹੀ ਰਾਗ ਪੜ੍ਹਦੇ ਹੋ ਅਤੇ ਕਿਰਪਾਲੂ ਦਾਤਾ ਜੀ ਦਾ ਪਹਿਲਾ ਸ਼ਬਦ ਕਦੀ ਪੜ੍ਹੋ। ਜਪਣ ਦਾ ਸੰਬੰਧ ਸਾਡੀ ਰਸਨਾ ਦੇ ਨਾਲ ਹੈ, ਜਪਣ ਦਾ ਸੰਬੰਧ ਸਾਡੀ ਜ਼ੁਬਾਨ ਦੇ ਨਾਲ ਹੈ। ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਕਿ ਇਹ ਮਨੁੱਖ, ਇਹ ਜੀਵ, ਆਹ ਦੱਸਾਂ ਤੂੰ ਨਾਮ ਕਿਵੇਂ ਜਪੇ। ਹਜ਼ੂਰ ਨੇ ਪਹਿਲਾ ਬਚਨ ਤਾਂ ਇਹ ਕੀਤਾ ਹੈ ਕਿ ਜਿਵੇਂ ਆਪਾਂ ਪੁਰਾਤਨ ਸਮੇਂ ਦੇਖਦੇ ਹਾਂ, ਨਾਮ ਜਪਣ ਦੀ ਜੁਗਤ ਦੱਸੀ ਗੁਰੂ ਜੀ ਨੇ ਕਿ ਪੁਰਾਤਨ ਸਮੇਂ ਕਿ ਬੀਬੀਆਂ ਭੈਣਾਂ ਸਵਾਣੀਆਂ ਆਪਣੇ ਘਰਾਂ ਦੇ ਵਿੱਚ ਦੁੱਧ ਜਮਾਉਣਾ, ਗਰਮ ਕਰਕੇ ਦੁੱਧ ਨੂੰ ਜਾਗ ਲਾਉਣੀ, ਅਤੇ ਉਸ ਤੋਂ ਬਾਅਦ ਜਦੋਂ ਰਾਤ ਉਹ ਦੁੱਧ ਜੰਮ ਜਾਣਾ, ਸਾਰੀ ਰਾਤ ਉਹਦੀ ਸਾਧਨਾ ਸੀ ਕੇਵਲ ਜੰਮਣ ਦੀ, ਅਤੇ ਸਵੇਰੇ ਉਸ ਮਦਾਣੀ ਪਾ ਕੇ ਉਸ ਭਾਂਡੇ ਵਿੱਚ ਜੰਮੇ ਹੋਏ ਦੁੱਧ ਦੇ ਵਿੱਚੋਂ ਉਹ ਮੱਖਣ ਤੱਤ ਕੱਢ ਲੈਂਦੀਆਂ ਸਨ। ਹਜ਼ੂਰ ਨੇ ਕਿਹਾ ਜਿਵੇਂ ਇੱਕ ਘਰ ਦੁੱਧ ਨੂੰ ਜਾਗ ਲਾ ਕੇ ਜਮਾ ਕੇ ਮਦਾਣੀ ਪਾ ਕੇ ਰਿੜਕਿਆ ਜਾਂਦਾ ਹੈ, ਉਸ ਵਿੱਚੋਂ ਤੱਤ ਪੈਦਾ ਕੀਤਾ ਜਾਂਦਾ, ਮੱਖਣ ਨਿਕਲਦਾ ਹੈ, ਆ ਆਪਣੇ ਅੰਦਰ ਨੂੰ ਕਿਤੇ ਰਿੜਕਣ ਦਾ, ਆਪਣੇ ਅੰਦਰ ਨੂੰ ਬਿਲੋਵਣ ਦਾ ਯਤਨ ਕਰੀ, ਉਸ ਦੁੱਧ ਵਿੱਚੋਂ ਤਾਂ ਕੇਵਲ ਮੱਖਣ ਦਾ ਤੱਤ ਨਿਕਲਦਾ ਹੈ, ਅਤੇ ਜੇ ਆਪਣੇ ਅੰਦਰ ਨੂੰ ਵਰੋਲਣ ਲੱਗ ਪਵੇ, ਆਪਣੇ ਅੰਦਰ ਨੂੰ ਕਿਤੇ ਬਿਲੋਵਣ ਦੀ ਜਾਂਚ ਆ ਜਾਏ, ਇਹਦੇ ਵਿੱਚੋਂ ਮੱਖਣ ਨਹੀਂ ਪਿਆਰਿਆ, ਇਹਦੇ ਵਿੱਚੋਂ ਬ੍ਰਹਮ ਗਿਆਨ ਦਾ ਤੱਤ ਨਿਕਲੇਗਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪ ਥੋੜ੍ਹਾ ਜਿਹਾ ਟੇਕ ਕੇ ਸਰਵਣ ਕਰਿਓ, ਉਹ ਕਿਵੇਂ ਜਪਿਆ ਜਾਏ ਨਾਮ। ਹੁਣ ਇੱਕ ਪਾਸੇ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਾਰੀ ਦੁਨੀਆ ਰੱਬ ਰੱਬ ਕੂਕਦੀ ਰਹੇ ਅਤੇ ਪਰਮਾਤਮਾ ਮਿਲਦਾ ਨਹੀਂ। ਪਹਿਲੀ ਬੇਨਤੀ, ਜਿਸ ਨੇ ਨਾਮ ਜਪਣਾ ਹੈ ਉਸ ਗੁਰਮੁਖ ਨੂੰ ਆਪਣੇ ਅੰਦਰ ਦੇ ਭਾਂਡੇ ਨੂੰ ਧੋਣਾ ਪਏਗਾ। ਜੇ ਅੰਦਰ ਦਾ ਭਾਂਡਾ ਮੈਲ ਨਾਲ ਭਰਿਆ ਹੈ, ਅੰਮ੍ਰਿਤ ਵਰਗਾ ਦੁੱਧ ਉੱਥੇ ਕੀ ਕਰੇਗਾ ਪਿਆਰਿਓ, ਜੇ ਭਾਂਡੇ ਹੀ ਮਲੀਨਤਾ ਨਾਲ ਭਰੇ ਹੋਣ। ਪਰ ਸਤਿਗੁਰੂ ਨੇ ਕੈਸੀ ਕਿਰਪਾਲਤਾ ਕੀਤੀ, ਪਹਿਲਾ ਬਚਨ ਕੀਤਾ ਭਾਂਡਾ ਧੋਏ ਬੈਸ ਧੂਪ ਦੇਵੋ, ਹਜ਼ੂਰ ਦੇ ਬਚਨ ਨੇ, ਨਾਮ ਜਪੋ ਮੇਰੇ ਸਾਜਨ ਸੈਨਾ, ਪਰ ਕਿਵੇਂ ਜਪੀਏ ਸੱਚੇ ਪਾਤਸ਼ਾਹ ਜੀ? ਸਾਹਿਬ ਕਹਿਣ ਲੱਗੇ ਇਵੇਂ ਜਪ, ਭਾਂਡਾ ਧੋਏ ਬੈਸ ਧੂਪ ਦੇਵਹੋ, ਤਉ ਦੂਤੈ ਕੋ ਜਾਵਹੋ, ਦੂਤ ਕਰਮ ਫੁਰਸੁਰਤ ਸਮਾਇਣ, ਹੋਏ ਨਿਰਾਸ਼ ਜਮਾਵਹੋ। ਹੁਣ ਦੇਖੋ ਇਸ ਬਚਨ ਨੂੰ ਕਿੰਨੇ ਭਾਵ ਪੂਰਤ ਇਹ ਬਚਨ। ਹਜ਼ੂਰ ਕਹਿੰਦੇ ਨੇ ਆਪਣੇ ਅੰਦਰ ਦੇ ਭਾਂਡੇ ਨੂੰ ਧੋ। ਜੇ ਅੰਦਰ ਦਾ ਭਾਂਡਾ ਨਹੀਂ ਧੋਤਾ ਤਾਂ ਫਿਰ ਇਸ ਭਾਂਡੇ ਵਿੱਚ ਦੁੱਧ ਕਿਵੇਂ ਜੰਮੇਗਾ, ਜਾ ਕਿਵੇਂ ਲੱਗੇਗੀ? ਪੁਰਾਤਨ ਸਮੇਂ ਕਿ ਜਿਸ ਭਾਂਡੇ ਦੇ ਵਿੱਚ ਦੁੱਧ ਜਮਾਇਆ ਜਾਂਦਾ ਸੀ ਅਤੇ ਜੇ ਕਿਤੇ ਦੁੱਧ ਨਾ ਜੰਮਣਾ, ਦੁੱਧ ਖਰਾਬ ਹੋ ਜਾਣਾ, ਅਤੇ ਬੀਬੀਆਂ ਸਵੇਰੇ ਪਹਿਲਾ ਕੰਮ ਇਹ ਕਰਦੀਆਂ ਸਨ ਕਿ ਉਸ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜਣਾ, ਕੂਚਣਾ, ਸਾਫ਼ ਕਰਨਾ, ਅਤੇ ਕਈ ਵਾਰੀ ਉਹਨੂੰ ਧੁੱਪੇ ਰੱਖ ਕੇ ਸੁਕਾਉਣਾ, ਅਤੇ ਕਈ ਵਾਰੀ ਕੀ ਕਰਨਾ ਕਿ ਅੱਗ ਦੀ ਅੰਗਿਆਰੀ ਲਏ, ਉਸ ਦੇ ਉੱਪਰ ਲਾਲ ਮਿਰਚਾਂ ਰੱਖ ਦੇਣੀਆਂ, ਅਤੇ ਜਦੋਂ ਉਸ ਨਾਲ ਮਿਰਚਾਂ ਨੇ ਸੜਨਾ, ਧੂੰ ਨਿਕਲਣਾ, ਅਤੇ ਉਸ ਭਾਂਡੇ ਨੂੰ ਅੱਗ ਦੀ ਅੰਗਿਆਰੀ ਉੱਪਰ ਮੂਧਿਆਂ ਮਾਰ ਦੇਣਾ, ਜਿਹਨੂੰ ਧੂਪ ਦੇਵੋ ਕਿਹਾ ਹੈ। ਜੇ ਪੁੱਛਣਾ ਵੀ ਧੁੱਪ ਵਿੱਚ ਕਿਉਂ ਨਹੀਂ ਸੁਕਾਇਆ ਇਹਨੂੰ, ਕਹਿਣਾ ਕਿ ਇਹਦੇ ਵਿੱਚ ਮਾਂਜਿਆ ਜ਼ਰੂਰ ਹੈ, ਧੋਤਾ ਜ਼ਰੂਰ ਹੈ, ਪਰ ਅਜੇ ਵੀ ਇਹਦੇ ਵਿੱਚ ਕੀਟਾਣੂ ਕਿਤੇ ਨਾ ਕਿਤੇ ਰਹਿ ਸਕਦੇ ਨੇ ਜਿਹੜੇ ਦੁੱਧ ਨੂੰ ਖਰਾਬ ਕਰਨ। ਅਤੇ ਜਦੋਂ ਮਿਰਚਾਂ ਦੀ ਧੂਣੀ ਦੇਣੀ, ਸਾਧਨਾ ਕਰਨੀ, ਅਤੇ ਪਿਆਰਿਓ ਉਹ ਧੂੰ ਜਿਹੜਾ ਸੀ ਉਸ ਭਾਂਡੇ ਦੇ ਅੰਦਰ ਦੇ ਕੀਟਾਣੂ ਮਾਰ ਦਿੰਦਾ ਸੀ। ਸਾਹਿਬ ਕਹਿੰਦੇ ਨੇ ਪਹਿਲੀ ਗੱਲ ਅੰਦਰ ਦੇ ਭਾਂਡੇ ਨੂੰ ਧੋ ਜੇ ਨਾਮ ਜਪਣਾ ਹੈ, ਪਰ ਉਹ ਭਾਂਡਾ ਧੋਤਾ ਕਿਵੇਂ ਜਾਏ? ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਦੇਖੋ ਦਾਤਾ ਜੀ ਨੇ ਹਰ ਗੱਲ ਦਾ ਉੱਤਰ ਬਾਣੀ ਵਿੱਚ ਦਿੱਤਾ ਹੈ। ਬਾਬਾ ਨਾਨਕ ਜੀ ਦੇ ਬਚਨ ਆਉਂਦਾ ਹੈ ਕਿ ਭਾਂਡਾ ਆਤਮਲੀਨ ਧੋਤਾ ਹਛਾਨਾ ਹੋਏ ਸੀ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਤੈ ਕੋ ਜਾਵੋ। ਸੱਚੇ ਪਾਤਸ਼ਾਹ ਕਿੱਥੇ ਧੋਈਏ, ਕੋਈ ਨਾ ਕੋਈ ਥਾਂ ਹੋਵੇ ਤੇ ਦੱਸੋ ਸਾਨੂੰ। ਤੇ ਸਾਹਿਬ ਨੇ ਕਿਹਾ ਭਾਂਡਾ ਆਤਮਲੀਨ ਧੋਤਾ ਹਛਾਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਗੁਰੂ ਦੁਆਰੇ ਤੇ ਭਾਂਡੇ ਧੋਤੇ ਜਾਂਦੇ ਨੇ, ਪਰ ਜੇ ਕੋਈ ਆਪਣੇ ਭਾਂਡੇ ਨੂੰ ਧੋਣ ਦਾ ਯਤਨ ਕਰੇ, ਮੈਲ ਕਿਵੇਂ ਜਾਂਦੀ ਹੈ ਸਾਡੇ ਭਾਂਡੇ ਅੰਦਰ? ਗੁਰਮੁਖੋ ਇੱਕ ਉਦਾਹਰਨ ਸਿਰ ਮੈਂ ਅਰਜ਼ ਕਰਦਿਆਂ ਕਿ ਇਸ ਸਰੀਰ ਵੀ ਭਾਂਡਾ ਹੈ। ਗੁਰੂ ਸਾਹਿਬ ਦੇ ਬਚਨ ਆਪ ਪੜ੍ਹਦੇ ਹੋ, ਆਸਾ ਕੀ ਵਾਰ ਵਿੱਚ ਵੀ ਦਾਤਾ ਜੀ ਨੇ ਕਿਹਾ, ਕਹਿੰਦੇ ਨੇ ਖੇ ਪ੍ਰਭੂ ਪਤਾ ਨਹੀਂ ਕਿਹੋ ਜਿਹੀਆਂ ਖੇਡਾਂ ਰਚਨਾ, ਇੱਕੋ ਮਿੱਟੀ ਦੇ ਭਾਂਡੇ ਬਣੇ ਨੇ, ਇੱਕਨਾ ਵਿੱਚ ਅੰਮ੍ਰਿਤ ਵਰਗਾ ਦੁੱਧ ਪੈਂਦਾ ਹੈ, ਅਤੇ ਇੱਕਨਾ ਭਾਂਡੇ ਜਿਹੜੇ ਨੇ ਉਹ ਸਾਰਾ ਦਿਨ ਅੱਗ ਉੱਤੇ ਸੜੀ ਜਾਂਦੇ। ਸਾਰਿਆਂ ਦੇ ਸਰੀਰ ਭਾਂਡੇ ਪੰਜਾਂ ਤੱਤਾਂ ਦੇ ਬਣੇ ਨੇ, ਇੱਕ ਇੰਨੇ ਕੁ ਭਾਗਾਂ ਵਾਲੇ ਪੈਦਾ ਕੀਤੇ ਜਿਹੜੇ ਸਿਰਫ ਗੁਣਾਂ ਦੇ ਅੰਮ੍ਰਿਤ ਨੂੰ ਇਕੱਠੇ, ਦੁੱਧ ਨੂੰ ਇਕੱਤਰ ਕਰੀ ਬੈਠੇ ਨੇ, ਅਤੇ ਦੂਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਈਰਖਾ ਅਤੇ ਵਿਕਾਰਾਂ ਦੇ ਭੱਟ ਵਿੱਚ ਹੀ ਸੜਦੇ ਨੇ। ਅਸੀਂ ਬਚਨ ਪੜ੍ਹਦੇ ਹਾਂ ਸਰੀਰ ਨੂੰ ਭਾਂਡਾ ਕਿਹਾ ਕਿ ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇਹ, ਇੱਕ ਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜ੍ਹੇ। ਇੱਕ ਉਹ ਭਾਂਡੇ ਜਿਹੜੇ ਸਾਰਾ ਦਿਨ ਚੁੱਲ੍ਹੇ 'ਤੇ ਤਪਦੇ ਨੇ, ਅਤੇ ਇੱਕ ਉਹ ਭਾਂਡੇ ਜਿਨ੍ਹਾਂ ਵਿੱਚ ਅੰਮ੍ਰਿਤ ਵਰਗਾ ਦੁੱਧ ਪਾਇਆ ਗਿਆ। ਫਿਰ ਬੇਨਤੀ ਮੇਰੀ ਸਰਵਣ ਕਰਿਓ ਕਿ ਸਰੀਰ ਇੱਕ ਭਾਂਡਾ ਹੈ, ਇਸ ਭਾਂਡੇ ਦੇ ਵਿੱਚ ਮਲੀਨਤਾ ਕਿਵੇਂ ਚਲੀ ਜਾਂਦੀ ਹੈ? ਸ਼ਾਇਦ ਪਿਛਲੇ ਸਾਲ ਵੀ ਮੈਂ ਇੱਕ ਬੇਨਤੀ ਕੀਤੀ ਸੀ, ਜੇ ਆਪਾਂ ਆਪਣੇ ਅੰਦਰ ਨੂੰ ਪੜ੍ਹਨ ਦਾ ਯਤਨ ਕਰੀਏ ਨਾ, ਕਿਉਂਕਿ ਕੇਵਲ ਬਾਹਰ ਨੂੰ ਤੱਕ ਤੱਕ ਕੇ ਬੰਦੇ ਨੂੰ ਅੰਦਰ ਦੇਖਣਾ ਭੁੱਲ ਗਿਆ ਹੈ। ਜਿਤਨਾ ਬਾਹਰ ਤੱਕਦੇ ਹਾਂ ਉਨਾ ਭਟਕਣਾ ਦਾ ਜਨਮ ਹੁੰਦਾ ਹੈ, ਅਤੇ ਜਿੰਨਾ ਆਪੇ ਨੂੰ ਦੇਖਣਾ ਸ਼ੁਰੂ ਕਰਾਂਗੇ ਸੱਚ ਜਾਣਿਓ ਉਹਨਾਂ ਅੰਦਰ ਦਾ ਟਿਕਾ ਬਣੇਗਾ। ਬਾਹਰ ਨੂੰ ਤੱਕ ਕੇ ਖੰਡਾਓ ਹੈ, ਅੰਦਰ ਨੂੰ ਤੱਕ ਕੇ ਟਿਕਾਓ ਹੈ। ਹਾਂ ਅੰਦਰ ਟਿਕ ਜਾਏ ਤਾਂ ਫਿਰ ਬਾਹਰ ਤੂੰ ਝਾਤੀ ਮਾਰ ਕੇ ਦੇਖੀ, ਬਾਹਰ ਵੀ ਉਹ ਕੁਛ ਹੈ ਜਿਹਨੂੰ ਅੰਦਰ ਤੂੰ ਦੇਖਣਾ ਹੈ। ਪਿਛਲੇ ਦਿਨ ਇੱਕ ਬੇਨਤੀ ਕੀਤੀ, ਸਤਿਗੁਰੂ ਦਾ ਬਚਨ ਆਉਂਦਾ, ਤੁਹਾਨੂੰ ਬਾਣੀ ਦੀ ਤਕਰੀਬਨ ਸਾਰਿਆਂ ਨੂੰ ਸੋਝੀ ਹੈ। ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ, ਬਾਹਰ ਕਿੱਥੇ ਤੁਰਿਆ ਜਾਂਦਾ, ਪਰਮਾਤਮਾ ਨੂੰ ਲੱਭਣ ਚੱਲਿਆ। ਸ਼ਬਦ ਤੁਸੀਂ ਸਮਝ ਗਏ ਹੋਵੋਗੇ ਕਿ ਜੰਗਲ ਵਿੱਚ ਭਟਕਣ ਤੁਰਿਆ, ਜੰਗਲ ਵਿੱਚ ਪਰਮਾਤਮਾ ਬੈਠਾ। ਕਹਿਣ ਲੱਗੇ ਗੁਰਮੁਖਾਂ ਝਾਤੀ ਮਾਰ, ਉਹ ਇਸ ਤਰ੍ਹਾਂ ਰਮਿਆ ਜਿਵੇਂ ਫੁੱਲ ਵਿੱਚ ਸੁਗੰਧੀ ਅਤੇ ਦਰਪਣ ਦੇ ਵਿੱਚ ਤੇਰਾ ਪ੍ਰਤੀਬਿੰਬ, ਤੇਰਾ ਪਰਛਾਵਾਂ। ਨਾਲ ਬਚਨ ਫਿਰ ਅਗਲਾ ਕਰ ਦਿੱਤਾ ਉਹਨੇ, ਪਹਿਲਾਂ ਕਿਹਾ ਬਾਹਰ ਨਾ ਭਟਕ ਅੰਦਰ ਨੂੰ ਆ। ਕਹਿਣ ਲੱਗੇ ਮਤਾਂ ਸਮਝੇ ਕਿ ਸਭ ਕੁਛ ਅੰਦਰ, ਜਦੋਂ ਅੰਦਰ ਟਿਕ ਗਿਆ ਤੇ ਬਾਹਰ ਝਾਤੀ ਮਾਰ ਕੇ ਦੇਖੀ, ਬਾਹਰ ਵੀ ਉਸ ਤੋਂ ਬਿਨਾਂ ਹੋਰ ਕੋਈ। ਗੁਰੂ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ, ਕਾਹੇ ਰੇਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਪ ਮੱਧ ਜਿਉਂ ਬਾਸ ਬਸਦਾ ਹੈ, ਮੂਕਰ ਮਾਹੇ ਜੈਸੇ ਛਾਈ, ਤੈਸੇ ਹੀ ਅਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਹੁਣ ਧਿਆਨ ਦਿਆ ਜੀ, ਪਹਿਲਾਂ ਬਾਹਰ ਜਾਣ ਤੋਂ ਵਰਜਿਆ ਅਤੇ ਨਾਲ ਫਿਰ ਬਚਨ ਕੀਤੋ ਨੇ, ਕਹਿਣ ਲੱਗੇ ਬਾਹਰ ਭੀਤਰ ਏਕੋ ਜਾਣੋ। ਇੱਕ ਪਾਸੇ ਕਹਿ ਰਹੇ ਨੇ ਕਿੱਧਰ ਬਾਹਰ ਜਾ ਰਿਹਾ, ਕਾਹੇ ਰੇ ਬੰਨ ਖੋਜਣ ਜਾਈ, ਇਹ ਬਾਹਰ ਜਾਣਾ ਨਹੀਂ। ਪਰ ਜਦੋਂ ਆਪਣੇ ਘੱਟ ਵਿੱਚ ਝਾਤੀ ਮਾਰ ਕੇ ਦੇਖਿਆ ਤੇ ਫਿਰ ਸਮਝ ਪੈ ਗਈ, ਸੋ ਅੰਤਰ ਸੋ ਬਾਹਰ, ਅਨੰਤ ਜਿਹੜਾ ਅੰਦਰ ਉਹ ਬਾਹਰ ਹੈ। ਪਰ ਸ਼ਰਤ ਪਹਿਲਾਂ ਅੰਦਰ ਤੱਕੀ, ਬਾਹਰ ਭੀਤਰ ਏਕੋ ਜਾਨੂ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨਾ, ਮਿਟੈ ਨਾ ਭਰਮ ਕੀ ਕਾਹੀ। ਹੇ ਸਾਜਨ ਸਹਿਣਾ, ਜੇ ਨਾਮ ਜਪਣਾ ਹੈ ਤੇ ਇਸ ਭਾਂਡੇ ਨੂੰ ਪਹਿਲਾਂ ਧੋ। ਇਸ ਭਾਂਡੇ ਵਿੱਚ ਮੈਲ ਕਿਵੇਂ ਜਾਂਦੀ? ਆ ਆਪਣੀ ਗਰਦਨ ਤੋਂ ਉੱਪਰ, ਕੰਠ ਤੋਂ ਉੱਪਰ ਪਰਮਾਤਮਾ ਨੇ ਸਾਡੇ ਸਰੀਰ ਦੇ 7 ਦੁਆਰੇ ਬਣਾਏ ਨੇ। ਸਮਝਿਓ ਇਸ ਬੇਨਤੀ ਨੂੰ, 7 ਦੁਆਰੇ ਨੇ ਇਸ ਕੰਠ ਤੋਂ ਉੱਪਰ। ਜਿਸ ਨੂੰ ਇਹ 7 ਹੀ ਸੋਧਣ ਦੀ ਜਾਚ ਆ ਗਈ, ਸੱਚ ਜਾਣਿਓ 7 ਨਾਮ ਨਾਲ ਜੁੜ ਸਕੇਗਾ। 7 ਦੁਆਰੇ ਕਿਹੜੇ ਨੇ? 2 ਨੇਤਰ ਨੇ, 2 ਨਾਸਕਾਂ ਨੇ, 2 ਕੰਨ ਨੇ ਅਤੇ 1 ਸਾਡਾ ਮੁੱਖ ਹੈ। 9 ਇੰਦਰੇ ਜਿਹੜੇ ਪ੍ਰਗਟ ਨੇ, 9 ਦੁਆਰੇ, 7 ਦਰਬਾਰੇ ਕੇਵਲ ਕੰਠ ਤੋਂ ਉੱਪਰ ਨੇ। ਅਤੇ ਜੇ ਇਹਨਾਂ 7 ਨੂੰ ਕਿਤੇ ਕਾਬੂ ਪਾਉਣ ਦੀ ਜਾਚ ਆ ਜਾਏ ਤਾਂ ਗੁਰਮੁਖੋ ਅੰਦਰ ਦਾ ਭਾਂਡਾ ਮੈਲ ਤੋਂ ਬਚ ਸਕਦਾ ਹੈ। ਦੇਖੋ ਫਿਰ ਬੇਨਤੀ ਮੇਰੀ ਸਮਝਿਓ ਕਿ ਭਾਂਡਾ ਧੋਣ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਅਤੇ ਪਹਿਲੀ ਗੱਲ ਮਨ ਸਵੀਕਾਰ ਕਰ ਲਵੇ ਕਿ ਮੈਂ ਮੈਲ ਨਾਲ ਭਰਿਆ ਵਾਂ। ਇੱਥੇ ਤਾਂ ਮਨ ਮੰਨਦਾ ਹੀ ਕੋਈ ਨਹੀਂ, ਮੈਲ ਨਾਲ ਪਲੀਤ ਵੀ ਹੋਇਆ, ਫਿਰ ਵੀ ਕਹੀ ਜਾਂਦਾ ਭਾਵੇਂ ਜੋ ਮਰਜ਼ੀ ਕਹੋ, ਅੰਦਰੋਂ ਅਸੀਂ ਬੜੇ ਸਾਫ਼ ਹਾਂ। ਬੰਦਾ ਕਈ ਵਾਰੀ ਸੋਚਦਾ ਫਿਰ ਇਹ ਸਾਫ਼ ਹੈ ਅਤੇ ਟਿਕਾ ਕਿਉਂ ਨਹੀਂ? ਜੇ ਸੋਨਾ ਸ਼ੁੱਧ ਹੋ ਜਾਏ ਤਾਂ ਕੁਠਾਲੀ ਵਿੱਚ ਭਟਕਦਾ ਨਹੀਂ, ਸ਼ੁੱਧ ਹੋਇਆ ਸੋਨਾ ਤਾਂ ਆਪਣੇ ਆਪ ਹੀ ਕੁਠਾਲੀ ਵਿੱਚ ਟਿਕ ਜਾਂਦਾ। ਜੇ ਮਨ ਸ਼ੁੱਧ ਹੋਵੇ, ਮਨ ਨਿਰਮਲ ਹੋਵੇ, ਫਿਰ ਭਟਕੇਗਾ ਨਹੀਂ ਗੁਰਮੁਖੋ, ਫਿਰ ਆਪਣੇ ਆਪ ਟਿਕੇਗਾ। ਹਜ਼ੂਰ ਕਿਰਪਾਲੂ ਜੀ ਨੇ ਬਚਨ ਕੀਤਾ ਕਿ ਅਸੀਂ ਘਰ ਬਣਾਉਂਦੇ ਹਾਂ, ਕਿਵੇਂ ਸਰੀਰ ਭਾਂਡੇ ਵਿੱਚ ਮੈਲ ਪੈਂਦੀ। ਇੱਕ ਘਰ ਦੀ ਉਦਾਹਰਨ ਆਪਾਂ ਲੈ ਲਈਏ, ਘਰ ਵਿੱਚ ਰੋਸ਼ਨਦਾਨ ਆਪਾਂ ਰੱਖਦੇ ਹਾਂ, ਮਕਾਨ ਬਣਾਉਂਦੇ ਹਾਂ, ਘਰ ਦੇ ਵਿੱਚ ਖਿੜਕੀਆਂ ਰੱਖਦੇ ਹਾਂ ਅਤੇ ਅੰਦਰ ਬਾਹਰ ਜਾਣ ਵਾਸਤੇ ਸਾਡੇ ਕੋਲ ਦਰਵਾਜ਼ੇ ਨੇ। ਖਿੜਕੀ ਰਾਹੀਂ ਅੰਦਰ ਬਾਹਰ ਨਹੀਂ ਜਾਇਆ ਜਾਂਦਾ। ਰੋਸ਼ਨਦਾਨ ਸ਼ਬਦ ਵੀ ਤਾਂ ਅਸੀਂ ਵਰਤਦੇ ਹਾਂ ਕਿ ਜਿਹਦੇ ਰਾਹੀਂ ਸਾਡੇ ਵਿੱਚ, ਘਰ ਵਿੱਚ, ਕਮਰੇ ਵਿੱਚ ਰੋਸ਼ਨੀ ਪ੍ਰਵੇਸ਼ ਕਰੇ। ਖਿੜਕੀ ਦਾ ਅਰਥ ਕਿ ਤਰੋ ਤਾਜ਼ੀ ਹਵਾ ਸਾਡੇ ਘਰ ਦੇ ਅੰਦਰ ਆ ਸਕੇ, ਅਤੇ ਦਰਵਾਜ਼ੇ ਦਾ ਅਰਥ ਜਿਹਦੇ ਵਿੱਚੋਂ ਆਪਾਂ ਅੰਦਰ ਪ੍ਰਵੇਸ਼ ਕਰ ਸਕੀਏ ਅਤੇ ਅੰਦਰੋਂ ਨਿਕਲ ਵੀ ਸਕੀਏ। ਦਰਵਾਜ਼ਾ ਕਦੀ ਵੀ ਕਿਸੇ ਨੂੰ ਰਾਤ ਰਹਿਣ ਨੂੰ ਥਾਂ ਨਹੀਂ ਦਿੰਦਾ, ਦਰਵਾਜ਼ੇ ਦਾ ਕੰਮ ਸਿਰਫ ਅੰਦਰ ਅਤੇ ਬਾਹਰ ਕੱਢਣਾ ਹੈ। ਹਜ਼ੂਰ ਦੇ ਬਚਨਾਂ ਵੱਲ ਸਿਰਫ ਮੈਂ ਬੇਨਤੀ ਆਰੰਭ ਵਿੱਚ ਇਹ ਕਰ ਲੱਗਾ ਕਿ ਨਾਮ ਜਪੀਏ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ। ਰੋਸ਼ਨਦਾਨ, ਜੇ ਤੇਜ਼ ਹਵਾ ਚੱਲੇ, ਘਰ ਦੇ ਵਿੱਚ ਮਿੱਟੀ ਆਉਂਦੀ ਹੋਵੇ ਅਤੇ ਯੱਕ ਲਖਤ ਆਪਾਂ ਰੋਸ਼ਨਦਾਨ ਦੇ ਜਿਹੜੇ ਤਖਤੇ ਨੇ ਉਹ ਬੰਦ ਕਰ ਦਿਆਂਗੇ। ਜੇ ਹਵਾ ਦੀ ਥਾਂ 'ਤੇ ਤੂਫਾਨ ਦੀ ਹਨੇਰੀ ਆਏ ਅਤੇ ਘਰ ਦੀਆਂ ਖਿੜਕੀਆਂ ਬੰਦ ਕੀਤੀਆਂ ਜਾਣਗੀਆਂ, ਅਤੇ ਜੇ ਪਿਆਰਿਓ ਸਾਡੇ ਘਰ ਦੇ ਅੰਦਰ ਕੋਈ ਗੈਰ ਪ੍ਰਵੇਸ਼ ਕਰਨ ਲੱਗੇ ਤਾਂ ਇੱਕੋ ਦਮ ਆਪਾਂ ਦਰਵਾਜ਼ੇ ਵੀ ਬੰਦ ਕਰ ਦਿੰਦੇ। ਤੂਫਾਨ ਆਉਂਦਾ ਹੋਵੇ ਕਦੀ ਨਹੀਂ ਆਪਾਂ ਕਹਿੰਦੇ ਹਨੇਰੀ ਆ ਗਈ ਹੁਣ ਖਿੜਕੀਆਂ ਖੋਲ੍ਹ ਦਿਓ, ਕਦੀ ਨਹੀਂ ਕਹਿੰਦੇ ਹਨੇਰੀ ਆ ਗਈ ਰੋਸ਼ਨਦਾਨ ਖੋਲ੍ਹ ਦਿਓ, ਕਦੀ ਨਹੀਂ ਆਪਾਂ ਕਹਾਂਗੇ ਅੱਜ ਰਾਤ ਨੂੰ ਚੋਰ ਇੱਥੋਂ ਨਿਕਲਣਾ, ਦਰਵਾਜ਼ੇ ਖੋਲ੍ਹ ਕੇ ਰੱਖਿਓ। ਇੱਕੋ ਗੱਲ ਕਹਾਂਗੇ ਕਿ ਤੂਫਾਨ ਵਿੱਚ ਖਿੜਕੀਆਂ ਰੋਸ਼ਨਦਾਨ ਬੰਦ ਕਰ ਦਿਓ, ਦਰਵਾਜ਼ੇ ਢੋ ਲਓ, ਕਿਤੇ ਕੋਈ ਚੋਰ ਕੋਈ ਗੈਰ ਬੰਦਾ ਇਸ ਘਰ ਵਿੱਚ ਨਾ ਵੜ ਜਾਏ। ਗੁਰਮੁਖੋ, ਦਰਵਾਜ਼ੇ ਰੋਸ਼ਨਦਾਨ ਤੇ ਖਿੜਕੀਆਂ ਹਿਫਾਜ਼ਤ ਲਈ ਨੇ, ਉਸ ਖਿੜਕੀ ਨੂੰ ਕੀ ਕਰਾਂਗੇ ਜਿਸ ਖਿੜਕੀ ਨੇ ਘਰ ਦੇ ਵਿੱਚ ਹੀ ਕੇਵਲ ਗੰਦ ਸੱਟੀ ਜਾਣਾ ਹੈ। ਉਸ ਰੋਸ਼ਨਦਾਨ ਦਾ ਕੀ ਕਰਾਂਗੇ ਕਿ ਜਿਸ ਰੋਸ਼ਨਦਾਨ ਨੇ ਕੇਵਲ ਤਾਂ ਕੇਵਲ ਬਾਹਰ ਦਾ ਗਰਦ ਹੀ ਸਾਡੇ ਵੀ ਸੱਟਣਾ, ਅਤੇ ਉਸ ਦਰਵਾਜ਼ੇ ਦਾ ਕੀ ਕਰਾਂਗੇ ਕਿ ਜਿਸ ਦਰਵਾਜ਼ੇ ਨੇ ਗੈਰਾਂ ਨੂੰ ਸਾਡੇ ਘਰ ਵਿੱਚ ਪ੍ਰਵੇਸ਼ ਕਰਾ ਦੇਣਾ। ਜੇ ਬਾਹਰ ਦੇ ਘਰ ਦੀ ਸਫਾਈ ਇੰਨੀ ਰੱਖਣੇ ਹਾਂ ਅਤੇ ਕਸੀ ਸਰੀਰ ਘਰ ਵੱਲ ਗੁਰਮੁਖੋ ਝਾਤੀ ਮਾਰੀਏ, ਅੱਖਾਂ ਵੀ ਤਾਂ ਇੱਕ ਰੋਸ਼ਨਦਾਨ ਨੇ, ਇਹ ਰੋਸ਼ਨੀ ਦੇਣ ਵਾਸਤੇ ਸਨ, ਪਰ ਜੇ ਅੱਖਾਂ ਦੇ ਰੋਸ਼ਨਦਾਨ ਰਹੀ ਅੰਦਰ ਮੈਲ ਹੀ ਜਾਣੀ ਹੈ, ਫਿਰ ਇਸ ਰੋਸ਼ਨਦਾਨ ਨੂੰ ਬੰਦ ਕਰਨ ਦੀ ਜਾ ਸਿੱਖੀ ਹੈ। ਕਿਉਂਕਿ ਭਾਂਡਾ ਆਤਮਲੀਨ, ਗੁਰਮੁਖੋ ਭਾਂਡਾ ਧੋਏ ਬੈਸ ਧੂਪ ਦੇਵੋ, ਰੋਸ਼ਨਦਾਨ ਰੋਸ਼ਨੀ ਦੇਣ ਵਾਸਤੇ ਹੈ। ਹੇ ਨੇਤਰੋ, ਤੁਹਾਡੇ ਵਿੱਚ ਪਰਮਾਤਮਾ ਨੇ ਜੋਤ ਰੱਖੀ, ਜੋਤ ਦਾ ਸੰਬੰਧ ਰੋਸ਼ਨੀ ਨਾਲ ਹੈ, ਅਤੇ ਜੇ ਰੋਸ਼ਨੀ ਦੇਣ ਵਾਲੀ ਮਿੱਟੀ ਅੰਦਰ ਸੱਟਣ ਲੱਗ ਪੈਣ ਤਾਂ ਘਰ ਪਵਿੱਤਰ ਕਿਵੇਂ ਰਹਿ ਸਕੇਗਾ। ਹਜ਼ੂਰ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਇਹ ਰੋਸ਼ਨਦਾਨ, ਇਹ ਖਿੜਕੀਆਂ, ਇਹ ਦਰਵਾਜ਼ੇ ਬੰਦ ਕਰਨ ਦੀ ਜਾ ਸਕ, ਇਹਨੂੰ ਤੋੜਨਾ। ਕਿਉਂ? ਜੇ ਤੋੜੇਗਾ, ਦਮਨ ਕਰੇਗਾ, ਇਹਨਾਂ ਨੂੰ ਖਤਮ ਕਰੇਗਾ, ਅੰਦਰੋਂ ਤਬਾਹ ਹੋ ਜਾਏਗਾ। ਸਿਰਫ ਇਹਨਾਂ ਦਰਵਾਜ਼ਿਆਂ ਨੂੰ ਖੋਲ੍ਹਣ ਅਤੇ ਬੰਦ ਕਰਨ ਦੀ ਜੁਗਤ ਤੇਰੇ ਕੋਲ ਆ ਜਾਏ। ਕਬੀਰ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਉਹ ਤਾਂ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਮਨ ਇੰਨਾ ਚੰਚਲ ਹੈ ਕਿ ਜਿਤਨੀ ਚੰਚਲ ਤੇਜ਼ ਹਵਾ ਹੈ, ਹਵਾ ਨਾਲੋਂ ਵੱਧ ਮਨ ਚੰਚਲ ਹੈ। ਹਜ਼ੂਰ ਨੇ ਮਿਹਰ ਭਰਿਆ ਬਚਨ ਕੀਤਾ, ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਕਿਹਾ। ਭਾਈ ਗੁਰਦਾਸ ਜੀ ਨੇ ਕਹਿੰਦੇ ਨੇ ਕਿ ਆਮ ਤੌਰ 'ਤੇ ਦੋ ਮੂੰਹਾਂ ਵਾਲਾ ਇੱਕ ਜੀਵ ਸਾਨੂੰ ਮਿਲਦਾ, ਸੱਪਾਂ ਦੀ ਕਿਸਮ ਦਾ, ਜਿਹਨੂੰ ਦਮੂਹੀ ਕਿਹਾ ਜਾਂਦਾ ਹੈ, ਉਹਦੇ ਦੋ ਮੂੰਹ ਨੇ। ਪਰ ਕਹਿੰਦੇ ਨੇ ਜਦੋਂ ਮਨਾ ਤੇਰੇ ਵੱਲ ਝਾਤੀ ਮਾਰਨਾ, ਤੇਰੇ ਤਾਂ ਚਾਰ ਮੂੰਹ ਨੇ, ਇੱਕ ਖਿਨ ਵੀ ਤੂੰ ਟਿਕਦਾ ਨਹੀਂ, ਬੈਠਾ ਹੋਇਆ ਚਾਰ ਚੁਫੇਰੇ ਤੂੰ ਝਾਕੀ ਜਾਏਗਾ। ਖੈਰ, ਜਿਹੜੀ ਬੇਨਤੀ ਮੈਂ ਕਰਨਾ ਪਿਆ ਵਾਂ, ਕਬੀਰ ਸਾਹਿਬ ਦਾ ਬਚਨ ਆਉਂਦਾ, ਸੰਤੋ ਮਨ ਪਵਨੈ ਸੁਖ ਬਣਿਆ। ਸੰਤ ਜਨੋ, ਮਨ ਵਰਗਾ ਜਿਹੜਾ ਚੰਚਲ ਮਨ ਸੀ, ਵਾਹਿਗੁਰੂ ਪਵਨ ਵਰਗਾ ਜਿਹੜਾ ਚੰਚਲ ਮਨ ਸੀ, ਉਹ ਟਿਕ ਗਿਆ। ਸੰਤੋ ਮਨ ਪਵਨੈ ਸੁਖ ਬਣਿਆ, ਕਿਸ ਯੋਗ ਪ੍ਰਾਪਤ ਗਣਿਆ। ਕਹਿਣ ਲੱਗੇ ਕਿਵੇਂ ਟਿਕ ਗਿਆ ਮਨ, ਅਤੇ ਅਗਲਾ ਬਚਨ, ਇਸ ਕਰਕੇ ਟਿਕ ਗਿਆ ਕਿ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ, ਬਾਜੀਅਲੇ ਅਨਹਦ ਬਾਜੇ। ਮੂੰਦ ਲੀਏ ਦਰਵਾਜ਼ੇ ਨੇ ਪਿਆਰਿਓ, ਮਨ ਟਿਕ ਜਾਏਗਾ ਜੇ ਕਿਤੇ ਇਸ ਨੂੰ ਬਾਹਰ ਦੀ ਮੈਲ ਤੋਂ ਆਪਾਂ ਬਚਾ ਲਈਏ। ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਕਿ ਪਹਿਲਾ ਕੰਮ ਕਰ ਕਿ ਇਸ ਭਾਂਡੇ ਨੂੰ ਧੋ। ਹੁਣ ਧੋਵੇਗਾ ਕੀ? ਤੀਰਥ ਇਸ਼ਨਾਨ ਧੋਵੇਗਾ? ਬਿਲਕੁਲ ਨਹੀਂ। ਬਾਬਾ ਜੀ ਨੇ ਤਾਂ ਬਾਣੀ ਵਿੱਚ ਮਿਹਰ ਕੀਤੀ ਹੈ, ਕਹਿਣ ਲੱਗੇ ਗੁਰਮੁਖਾ ਕਿ ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਿਸ਼ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਨਾ। ਕੀ ਤੇਰੀ ਬਾਹਰ ਦੀ ਕਾਇਆ ਨਾਲ ਧੋਂਦੇ ਨਾਲ ਅੰਦਰ ਵਾਲਾ ਮਨ ਧੁੱਪ ਜਾਏਗਾ? ਕਦਾਚਿਤ ਨਹੀਂ। ਬਾਬਾ ਜੀ ਨੇ ਤਾਂ ਸ਼ੁਰੂਆਤ ਬਾਣੀ ਦੇ ਇੱਥੋਂ ਕੀਤੀ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਿਵੇਂ ਇਹ ਧੁੱਪੇਗਾ ਅੰਦਰ, ਕਿਵੇਂ ਇਹਨੂੰ ਧੋਈਏ? ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਕਹਿੰਦੇ ਨੇ ਗੁਰਮੁਖਾ, ਇਸੇ ਨਾਮ ਨੇ ਹੀ ਸਾਬਣ ਬਣ ਕੇ ਮਨ ਨੂੰ ਧੋਣਾ, ਅਤੇ ਚੇਤੇ ਰੱਖੀ ਇਸ ਨਾਮ ਨੂੰ ਸੱਜਣਾ ਜਪੀ, ਮੇਰੇ ਸੈਣ ਮੇਰੇ ਸੱਜਣ, ਇਸੇ ਨਾਮ ਨੇ ਅੰਮ੍ਰਿਤ ਬਣ ਕੇ ਰਸ ਬਣ ਜਾਣਾ ਹੈ। ਅਸੀਂ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਭਾਂਡਾ ਧੋਏ ਬੈਸ ਧੂਪ ਦੇਵੋ। ਕਿਵੇਂ ਧੋਵੋ? ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅਤੇ ਅਗਲਾ ਬਚਨ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਅੰਦਰ ਤੇਰੇ ਨਾਮ ਸਮਾ ਜਾਏਗਾ, ਜਿਹੜਾ ਧੋਵੇਗਾ ਉਹ ਅੰਮ੍ਰਿਤ ਬਣੇਗਾ। ਫਿਰ ਬੇਨਤੀ ਸਮਝਿਓ, ਗੁਰੂ ਨਾਨਕ ਬਾਬਾ ਜੀ ਦਾ ਬਚਨ ਆਪ ਰੋਜ਼ ਪੜ੍ਹਦੇ। ਹਜ਼ੂਰ ਨੇ ਮਿਹਰ ਕੀਤੀ, ਜਪਜੀ ਸਾਹਿਬ ਦੀ ਇਹ ਪੌੜੀ ਹੈ, ਇਹਦੇ ਵਿੱਚੋਂ ਇੱਕ ਬਚਨ ਹੋਰ ਆਪ ਨਾਲ ਸਾਂਝਾ ਕਰਨਾ ਕਿ ਜਦੋਂ ਰਸਨਾ ਜਪ ਕਰਨ ਲੱਗ ਪਵੇ, ਤੇ ਕਿੱਥੇ ਸ਼ਿਖਰ ਹੈ ਜਪ ਦਾ, ਜੋ ਬਾਬਾ ਨਾਨਕ ਜੀ ਨੇ ਮਿਹਰ ਭਰਿਆ ਬਚਨ ਕਿਹਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਮੈਲ ਧੋਣੀ ਹੋਵੇ, ਪਹਿਲੀ ਗੱਲ ਉਹ ਸੁਚੇਤ ਰਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜਿਤਨੀ ਜ਼ਿਆਦਾ ਮੈਲ ਹੋਵੇਗੀ, ਉਤਨੀ ਜ਼ਿਆਦਾ ਮੁਸ਼ਕਤ ਕਰਨੀ ਪਏਗੀ। ਜੇ ਸਰੀਰ ਦੇ ਅੰਗ ਮੈਲੇ ਹੁੰਦੇ ਨੇ ਤਾਂ ਕੇਵਲ ਜਲ ਦੇ ਨਾਲ 20 ਮੈਲ ਉਤਰ ਸਕਦੀ ਏ, ਅਤੇ ਜੇ ਗੁਰਮੁਖੋ ਤਨ ਦੇ ਵਸਤਰ ਮੈਲੇ ਹੋ ਜਾਣ, ਉਹਨਾਂ ਉੱਪਰ ਮਲੀਨਤਾ ਲੱਗ ਜਾਏ ਅਤੇ ਇਕੱਲਾ ਪਾਣੀ ਨਹੀਂ ਉਸ ਦੇ ਨਾਲ ਸਾਬਣ ਦੀ ਵੀ ਜ਼ਰੂਰਤ ਹੈ, ਅਤੇ ਉਸ ਲਈ ਮਿਹਨਤ ਵੀ ਵੱਧ ਕਰਨੀ ਪਏਗੀ। ਬਾਹਰ ਦੇ ਅੰਗ ਅਤੇ ਕੱਪੜੇ ਪਾਣੀ ਸਾਬਣ ਨਾਲ ਧੁੱਪ ਜਾਣਗੇ, ਅਤੇ ਜਿਹੜੇ ਅੰਦਰ ਵਾਲੇ ਕੱਪੜੇ ਦੀ ਕਈ ਜਨਮਾਂ ਦੀ ਮੈਲ ਹੈ ਇਹਨੂੰ ਜੇ ਧੋ ਸਕੇਗਾ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਉਹ ਹੀ ਧੋਏਗਾ। ਸ਼ਾਇਦ ਪਿਛਲੀ ਵਾਰ ਮੈਂ ਬੇਨਤੀ ਕੀਤੀ ਹੋਵੇ, ਮੈਨੂੰ ਬਖਸ਼ ਦਿਆ ਜੇ ਕਈ ਵਾਰੀ ਕਈ ਥਾਵਾਂ 'ਤੇ ਬਚਨ ਕਰਨ ਕਰਕੇ ਚੇਤੇ ਨਹੀਂ ਰਹਿੰਦਾ ਵੀ ਆਪਾਂ ਸ਼ਾਇਦ ਇੱਥੇ ਬਚਨ ਕੀਤੇ ਕਿ ਨਾ। ਦੇਖੋ ਆਪ ਸਿਆਣੇ ਬੈਠੇ ਹੋ, ਦੁਨੀਆ ਦਾ ਇਹ ਦਸਤੂਰ ਹੈ ਕਿ ਮੈਲ ਲੱਗੇ ਤਾਂ ਉਹਨੂੰ ਧੋਤਾ ਜਾਂਦਾ, ਪਰ ਜਿਹੜੀ ਚੀਜ਼ ਮੈਲ ਧੋਂਦੀ ਹੈ ਨਾ ਉਹ ਖੁਦ ਮੈਲ ਵਰਗੀ ਬਣ ਜਾਂਦੀ ਹੈ। ਸਰੀਰ ਅੰਗਾਂ ਉੱਤੇ ਮੈਲ ਪੈ ਗਈ, ਧੂੜ ਪਈ, ਅਤੇ ਆਪਾਂ ਪਾਣੀ ਨਿਰਮਲ ਲਿਆ, ਪਾਣੀ ਬਿਲਕੁਲ ਨਿਰਮਲ ਸੀ, ਦਰਪ ਸ਼ੀਸ਼ੇ ਦੀ ਤਰ੍ਹਾਂ ਬਿਲਕੁਲ ਸਾਫ਼, ਪਰ ਜਦੋਂ ਮੈਲੇ ਹੱਥਾਂ 'ਤੇ ਪਾਣੀ ਪਾਇਆ, ਹੱਥ ਮਲੇ ਅਤੇ ਹੱਥਾਂ ਦੀ ਮੈਲ ਨੇ ਉਸ ਪਾਣੀ ਨੂੰ ਵੀ ਮੈਲਿਆ ਕਰ ਦਿੱਤਾ। ਜਦੋਂ ਗਲਾਸ ਵਿੱਚੋਂ ਬਰਤਨ ਵਿੱਚੋਂ ਪਾਣੀ ਪਾਇਆ ਗਿਆ ਉਦੋਂ ਨਿਰਮਲ ਸੀ, ਪਰ ਜਦੋਂ ਇਸ ਹੱਥਾਂ ਦੀ ਸਰੀਰ ਦੇ ਅੰਗਾਂ ਦੀ ਮੈਲ ਨਾਲ ਉਹ ਪਾਣੀ ਲੱਗਾ ਤਾਂ ਪਾਣੀ ਵੀ ਮੈਲਾ ਹੋ ਗਿਆ। ਜੇ ਅਸੀਂ ਸਾਬਣ ਦੇਖਿਆ, ਸਾਬਣ ਬਿਲਕੁਲ ਸਾਫ਼, ਪਰ ਜਦੋਂ ਮੈਲੇ ਕੱਪੜੇ 'ਤੇ ਸਾਬਣ ਘਸਾਇਆ ਤਾਂ ਉਹ ਸਾਬਣ ਦਾ ਰੰਗ ਵੀ ਮੈਲ ਵਰਗਾ ਬਣ ਗਿਆ। ਧਿਆਨ ਦਿਆ ਜੀ, ਪਾਣੀ ਨੇ ਕਿਹਾ ਮੈਂ ਤੇਰੇ ਅੰਗਾਂ ਦੀ ਮੈਲ ਜ਼ਰੂਰ ਉਤਾਰਾਂਗਾ, ਪਰ ਯਾਦ ਰੱਖੀ ਮੈਂ ਮੈਲ ਉਤਾਰ ਕੇ ਮੈਲ ਦੇ ਨਾਲ ਹੀ ਮੈਨੂੰ ਜਾਣਾ ਪਏਗਾ। ਕਦੀ ਵੀ ਕਿਸੇ ਦੇ ਸਰੀਰ ਦੇ ਅੰਗਾਂ ਉੱਪਰ ਪਾਣੀ ਮੈਲ ਉਤਾਰ ਕੇ ਇਹ ਨਹੀਂ ਕਹਿੰਦਾ ਕਿ ਮੈਲ ਤੂੰ ਚਲੀ ਜਾ, ਹੁਣ ਸਰੀਰ ਦੇ ਅੰਗਾਂ 'ਤੇ ਮੇਰਾ ਵਸੇਬਾ ਹੋਵੇਗਾ। ਗੁਰਮੁਖੋ, ਜੇ ਪਾਣੀ ਨਿਰਮਲ ਮੈਲ ਉਤਾਰੇਗਾ ਤਾਂ ਉਸ ਨੂੰ ਖੁਦ ਮੈਲਾ ਹੋ ਕੇ ਵੀ ਮੈਲ ਨਾਲ ਬਾਹਰ ਨਿਕਲਣਾ ਪਏਗਾ। ਸਾਬਣ ਨੇ ਕਦੀ ਨਹੀਂ ਕਿਹਾ ਕਿ ਮੈਲ ਦੇ ਕੀਟਾਣੂ ਤੁਸੀਂ ਬਾਹਰ ਚਲੇ ਜਾਓ, ਮੈਂ ਹੁਣ ਕੱਪੜੇ ਵਿੱਚ ਟਿਕਾਂਗਾ, ਇਹਦੀ ਹਿਫਾਜ਼ਤ ਕਰਾਂਗਾ। ਨਹੀਂ ਗੁਰਮੁਖੋ, ਜੇ ਸਾਬਣ ਨੇ ਮੈਲ ਕੱਢਣੀ ਹੈ ਤਾਂ ਖੁਦ ਆਪਣੇ ਆਪ ਨੂੰ ਮੈਲਾ ਖੋਣਾ ਪਏਗਾ। ਪਾਣੀ ਮੈਲ ਉਤਾਰੇ ਤਾਂ ਮੈਲ ਵਰਗਾ ਬਣ ਜਾਂਦਾ ਹੈ, ਸਾਬਣ ਮੈਲ ਉਤਾਰੇ ਤਾਂ ਮੈਲ ਵਰਗਾ ਬਣ ਜਾਂਦਾ ਹੈ, ਪਰ ਮੇਰੇ ਸਤਿਗੁਰੂ ਕਾ ਨਾਮ ਐਸਾ ਹੈ ਜਿਹੜਾ ਅੰਦਰ ਦੀ ਮੈਲ ਨੂੰ ਧੋ ਕੇ ਤਾਂ ਬਾਹਰ ਕੱਢੇਗਾ, ਪਰ ਮੈਲ ਦੀ ਤਾਕਤ ਨਹੀਂ ਕਿ ਨਾਮ ਅਤੇ ਬਾਣੀ ਨੂੰ ਮੈਲਿਆ ਕਰ ਸਕੇ, ਕਿਉਂਕਿ ਨਾਮ ਮੈਲ ਨੂੰ ਬਾਹਰ ਕੱਢ ਕੇ ਆਪ ਅੰਦਰ ਟਿਕ ਜਾਂਦਾ। ਪਾਣੀ, ਫਿਰ ਬੇਨਤੀ ਸਮਝੋ ਇਸ ਨੁਕਤੇ ਨੂੰ, ਪਾਣੀ ਮੈਲ ਉਤਾਰੇਗਾ ਪਰ ਸ਼ਰਤ ਉਹਨੂੰ ਮੈਲਾ ਖੋਣਾ ਪਏਗਾ। ਸਾਬਣ ਮੈਲ ਉਤਾਰੇਗਾ ਅਤੇ ਉਹਨੂੰ ਖੁਦ ਮੈਲਾ ਖੋਣਾ ਪਏਗਾ। ਗੁਰੂ ਜੀ ਕਹਿਣ ਲੱਗੇ ਆਹ ਬਾਣੀ ਨਾਲ ਜੁੜ, ਬਾਣੀ ਨਿਰਮਲ ਦੀ ਨਿਰਮਲ ਰਹੇਗੀ ਪਰ ਤੇਰੀ ਮੈਲ ਨੂੰ ਟਿਕਣ ਨਹੀਂ ਦੇ। ਬਾਬਾ ਜੀ ਨੇ ਬਚਨ ਕੀਤੇ, ਆਪ ਜੀ ਰੋਜ਼ ਪੜ੍ਹਦੇ ਹੋ ਕਿ ਭਰੀਏ ਹੱਥ ਪੈਰ ਤਨ ਦੇ। ਗੱਲ ਧੋਣ ਦੀ ਹੈ, ਨਾਮ ਜਪਣਾ ਅਤੇ ਅੰਦਰ ਨੂੰ ਧੋਣ ਦਾ ਵੀ ਯਤਨ ਕਰੀਏ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਧੋਪੈ ਨਾਵੇਂ ਕੈ ਰੰਗ, ਨਾਮ ਦੇ ਪ੍ਰੇਮ ਵਿੱਚ ਉਹ ਤੇਰਾ ਅੰਦਰ ਦਾ ਭਾਂਡਾ ਅੰਦਰ ਦਾ ਬਸਤਰ ਧੁਪੇਗਾ। ਨਾਮ ਜਪਣੇ ਪਹਿਲੀ ਬੇਨਤੀ, ਅੰਦਰ ਨੂੰ ਧੋਣ ਦਾ ਯਤਨ ਕਰੀਏ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਸ਼ੁਭ ਕਰਮਾਂ ਦਾ ਦੁੱਧ ਲੈ ਗੁਰਮੁਖਾ ਅਤੇ ਸੁਰਤ ਦੀ ਜਾਗ ਲਾ। ਦੁੱਧ ਕਰਮ ਫੁਨ ਸੁਰਤ ਸਮਾਇਣ, ਖੋਏ ਨਿਰਾਸ਼ ਜਮਾਵੋ। ਅਤੇ ਸਾਹਿਬ ਕਹਿੰਦੇ ਨੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਹ। ਇੱਥੇ ਫਿਰ ਮੈਂ ਰੁਕ ਇੱਕ ਬੇਨਤੀ ਖੋਰ ਕਰਨੀ ਚਾਹੁੰਦਾ। ਦੇਖੋ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਚੱਲਦੇ ਫਿਰਦੇ ਨਾਮ ਜਪਣੇ ਹਾਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਚੱਲਦੇ ਫਿਰਦੇ ਬਾਕੀ ਫੁਰਨਿਆਂ ਨਾਲੋਂ ਅੰਦਰ ਨਾਮ ਦੇ ਫੁਰਨੇ ਬੰਨ੍ਹ 'ਤੇ ਬੜੀ ਚੰਗੀ ਗੱਲ ਹੈ, ਪਰ ਇਸ ਗੱਲ ਨੂੰ ਭੁੱਲਿਓ ਨਾ ਕਿ ਚਲਦੇ ਫਿਰਦੇ ਜੇ ਜਪਣਾ ਹੈ ਪਹਿਲਾਂ ਆਪਾਂ ਦੇਖੀਏ ਕੀ ਸਾਡਾ ਕਦੀ ਅੰਦਰ ਟਿਕਿਆ ਹੈ ਬੈਠ ਕੇ ਜਦੋਂ ਜਪਨੇ ਆ। ਕਿਉਂਕਿ ਜਦੋਂ ਨਾਮ ਜਪਣ ਦੀ ਗੱਲ ਸ਼ੁਰੂ ਹੁੰਦੀ ਹੈ ਤੇ ਮਨ ਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਪਰਤਾਂ ਨੇ ਮੈਲ ਦੀਆਂ, ਇੱਕ ਇੱਕ ਪਰਤ ਫਿਰ ਉਖੜਨੀ ਸ਼ੁਰੂ ਹੁੰਦੀ ਹੈ, ਮੈਲ ਦੀਆਂ ਪਰਤਾਂ ਉਗੜਦੀਆਂ ਨੇ। ਜਿਤਨੀ ਦੇਰ ਤੱਕ ਆਪਣੇ ਤਨ ਨੂੰ ਟਿਕਾ ਨਹੀਂ, ਇੱਕ ਥਾਂ 'ਤੇ ਇੱਕ ਆਸਣ ਦੀ ਇਕਾਗਰਤਾ ਨਹੀਂ, ਉਨੀ ਦੇਰ ਤੱਕ ਚੱਲਦਿਆਂ ਫਿਰਦਿਆਂ ਵੀ ਅੰਦਰ ਨਹੀਂ ਟਿਕ ਸਕਣਾ। ਇੱਥੇ ਇੱਕ ਉਦਾਹਰਨ ਅਰਜ਼ ਕਰਾਂ ਕਿ ਦੁੱਧ ਲਵੋ, ਦੁੱਧ ਨੂੰ ਪਾਣੀ ਵਿੱਚ ਮਿਲਾਓ। ਕਿਸੇ ਗੁਰਮੁਖ ਨੂੰ ਇਹ ਪ੍ਰਸ਼ਨ ਕੀਤਾ ਸੀ ਜਪਣ ਵਾਲੇ ਨੂੰ ਕਿ ਚੌਂਕੜਾ ਮਾਰ ਕੇ ਨਾਮ ਜਪਣਾ, ਸਿਮਰਨ ਕਰਨਾ, ਇਹ ਜ਼ਰੂਰੀ ਹੈ? ਉਹਨਾਂ ਕਿਹਾ ਹਾਂ, ਸ਼ੁਰੂਆਤ ਇਹਦੇ ਤੋਂ ਹੋਵੇਗੀ। ਕਹਿਣ ਲੱਗਾ ਨਹੀਂ, ਜੇ ਚੱਲਦਿਆਂ ਫਿਰਦਿਆਂ। ਕਹਿਣ ਲੱਗੇ ਚੱਲਦਿਆਂ ਫਿਰਦਿਆਂ ਵੀ ਅਵਸਥਾ ਆਏਗੀ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਪਰ ਇੱਕ ਗੱਲ ਚੇਤੇ ਰੱਖੀ, ਪਹਿਲਾਂ ਟੇਕ ਕੇ ਅਭਿਆਸ ਕਰ। ਜੇ ਸੰਸਾਰੀ ਚੀਜ਼ਾਂ ਦਾ ਅਭਿਆਸ ਕੀਤਾ ਜਾਂਦਾ ਟੇਕ ਕੇ, ਤਾਂ ਆਤਮਕ ਜੀਵਨ ਕਮਾਉਣ ਵਾਸਤੇ ਅਭਿਆਸ ਕਿਉਂ ਨਹੀਂ? ਪਾਣੀ ਦੇ ਵਿੱਚ ਦੁੱਧ ਜਾਂ ਦੁੱਧ ਵਿੱਚ ਪਾਣੀ ਮਿਲਾਓ। ਆਪ ਜੀ ਨੇ ਕਦੀ ਨਹੀਂ ਦੇਖਿਆ ਕਿ ਜਿਸ ਦੁੱਧ ਵਿੱਚ ਪਾਣੀ ਮਿਲਾਇਆ ਜਾਏ ਦੁੱਧ ਪਾਣੀ ਦੇ ਉੱਪਰ ਤਰੇ, ਕਦੀ ਵੀ ਨਹੀਂ ਤੈਰਦਾ। ਦੁੱਧ ਅਤੇ ਪਾਣੀ ਮਿਲਣ ਦੀ ਦੇਰ ਹੈ, ਇੱਕੋ ਜਿਹੇ ਹੋ ਗਏ। ਜੇ ਆਪਾਂ ਯਤਨ ਕਰੀਏ ਵੀ ਅਸੀਂ ਪਾਣੀ ਦੇ ਵਿੱਚ ਦੁੱਧ ਪਾਉਣ ਲੱਗੇ ਹਾਂ, ਦੁੱਧ ਉੱਪਰ ਤਰੇਗਾ ਅਤੇ ਪਾਣੀ ਥੱਲੇ ਬੈਠ ਜਾਏਗਾ, ਕਦਾਚਿਤ ਨਹੀਂ। ਪਾਣੀ ਨੇ ਦੁੱਧ ਦੇ ਨਾਲ ਇੱਕ ਮਿਕ ਹੋਣਾ, ਦੁੱਧ ਪਾਣੀ ਤੋਂ ਅਲੈਦਾ ਨਹੀਂ ਤਰ ਸਕਦਾ। ਪਰ ਜੇ ਉਸੇ ਦੁੱਧ ਨੂੰ ਆਪਾਂ ਤਪਾ ਕੇ ਜਾਗ ਲਾਉਂਦੇ ਹਾਂ, ਉਹ ਦੁੱਧ ਪੂਰਨ ਤੌਰ 'ਤੇ ਟਿਕਿਆ ਰਹਿੰਦਾ ਹੈ। ਅਤੇ ਪਿਆਰਿਓ, ਇੱਕ ਰਾਤ ਜਦੋਂ ਸਵਾਣੀਆਂ ਦੁੱਧ ਨੂੰ ਜਾਗ ਲਾਉਂਦੀਆਂ ਨੇ, ਇੱਕ ਅੱਧੇ ਘੰਟੇ ਬਾਅਦ ਤਾਂ ਨਹੀਂ ਅਸੀਂ ਕਹਿੰਦੇ ਮਧਾਣੀ ਪਾ ਦਈਏ? ਕਿਉਂਕਿ ਧੀਰਜ ਤੋਂ ਬਿਨਾਂ ਅੰਦਰ ਦੇ ਫਲ ਨਹੀਂ ਲੱਗ ਸਕਦੇ। ਮੈਂ ਬੇਨਤੀ ਫਿਰ ਕਰਾਂ ਕਿ ਪਰਮਾਰਥ ਦਾ ਮਾਰਗ ਤਾਂ ਉਹਨਾਂ ਮਰਜੀਵੜਿਆਂ ਦਾ ਮਾਰਗ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ। ਪਰਮਾਰਥ ਦਾ ਮਾਰਗ ਉਤਾਵਲਿਆਂ ਦਾ, ਚੰਚਲ ਬਿਰਤੀ ਵਾਲਿਆਂ ਦਾ ਅਤੇ ਤਰਕ ਕਟਾਕਸ਼ ਅਤੇ ਸੰਸੇ ਕਰਨ ਵਾਲਿਆਂ ਦਾ ਨਹੀਂ। ਬੇਨਤੀ ਸਮਝੋ ਗੁਰਮੁਖੋ, ਜੇ ਕਿਤੇ ਪਰਮਾਰਥ ਦੇ ਰਸਤੇ 'ਤੇ ਦੇਖਣਾ ਸਬਰ ਦੇ ਜਿਹੜੇ ਪਹਾੜ ਬਣੇ ਬੈਠੇ ਨੇ, ਆਪ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੇ ਹੋ, ਜਪਜੀ ਸਾਹਿਬ ਰੋਜ਼ ਪੜ੍ਹਿਆ ਜਾਂਦਾ ਅਤੇ ਅਖੀਰਲੀ ਪੌੜੀ ਅੰਦਰ ਨੂੰ ਘੜਨ ਦੀ ਹੈ। ਸੱਤ ਗੁਣ ਨੇ ਜਿਸ ਬੰਦੇ ਵਿੱਚ ਉਹ ਪ੍ਰਵੇਸ਼ ਕਰ ਜਾਣ, ਸੱਚ ਜਾਣਿਓ ਉਹਦੇ ਅੰਦਰ ਅੰਮ੍ਰਿਤ ਢਲਦਾ ਹੈ। ਉਹ ਅਸੀਂ ਪੜ੍ਹਦੇ ਹਾਂ ਜਤ ਪਹਾਰਾਂ ਧੀਰੇ ਸੁਣਿਆਰ। ਪਹਿਲੀ ਗੱਲ, ਜੇ ਤੂੰ ਅੰਦਰ ਢਲਣਾ ਚਾਹੁੰਦਾ, ਤੂੰ ਜਤ ਪਹਾਰਾਂ, ਉਹ ਦੁਕਾਨ ਬਣਾਈ ਜਤ ਦੀ ਜਿੱਥੇ ਸੋਨਾ ਢਾਲਣ ਵਾਲਾ ਵੀਰ ਬੈਠਾ ਹੈ, ਆਪਣੇ ਉੱਚੇ ਆਚਰਨ ਨੂੰ ਤੂੰ ਪਹਾਰਾ ਬਣਾ, ਧੀਰੇ ਸੁਣਿਆਰ। ਅਤੇ ਗੁਰਮੁਖਾ, ਲੁਹਾਰ ਵਰਗੀ ਬਿਰਤੀ ਨਹੀਂ, ਸੋਨਾ ਘੜਨ ਵਾਲੇ ਸੁਨਿਆਰ ਵੀਰ ਵਰਗੀ ਬਿਰਤੀ ਬਣਾ। ਲੁਹਾਰ ਦੀ ਬਿਰਤੀ ਨਾਲ ਸੋਨਾ ਨਹੀਂ ਘੜਿਆ ਜਾਂਦਾ, ਸੋਨਾ ਤਾਂ ਉਹੀ ਘੜੇਗਾ ਜਿਹੜਾ ਧੀਰਜ ਨੂੰ ਅੰਦਰ ਲੈ ਕੇ ਬੈਠਾ। ਉਹ ਟਿਕ ਟਿਕ ਸਾਰਾ ਦਿਨ ਸੋਨੇ ਦਾ ਕੰਮ ਉੱਤੇ ਕਾਰੀਗਰੀ ਕਰੀ ਜਾਂਦਾ ਹੈ, ਪਰ ਕਦੀ ਉਤਾਵਲਾ ਨਹੀਂ ਹੁੰਦਾ। ਹਾਂ, ਉਹਨੂੰ ਪਤਾ ਹੈ ਕਿ ਮੇਰੇ ਧੀਰਜ ਨਾਲ ਘੜੇ ਹੋਏ ਗਹਿਣੇ ਦੀ ਕੀਮਤ ਬਾਜ਼ਾਰ ਵਿੱਚ ਜ਼ਰੂਰ ਪੈਗੀ। ਧੀਰਜ ਇੰਨਾ ਕੁ ਰੱਖ। ਜੇ ਕਿਸੇ ਨੇ ਪਰਮਾਰਥ ਦਾ ਧੀਰਜ ਦੇਖਣਾ ਤਾਂ ਪੁੱਛੋ ਭਗਤ ਰਵਿਦਾਸ ਜੀ ਨੂੰ, ਆਪ ਸ਼ਬਦ ਪੜ੍ਹੋ ਕਿ ਖਮਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਪੂਰਨ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਹਮਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ। ਕਹਿਣ ਲੱਗੇ ਮੇਰਾ ਮਨ ਮੰਨ ਗਿਆ ਹੈ ਤੇਰੇ ਬਚਨਾਂ ਨਾਲ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹਉ ਬਲ ਬਲ ਜਾਊਂ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਕਿਉਂ ਨਹੀਂ ਤੁਸੀਂ ਮੇਰੇ ਨਾਲ ਬੋਲਦੇ ਪਏ? ਹੁਣ ਧੀਰਜ ਕਿਤਨਾ ਕੁ, ਇਹ ਤਾਂ ਨਹੀਂ ਕਿਹਾ ਮੈਂ ਅੱਜ ਆਇਆ ਅਤੇ ਹੁਣ ਦੱਸੋ ਮੇਰੇ 'ਤੇ ਕਿਰਪਾ ਕਰ ਦਿਓ ਕਿ ਨਹੀਂ। ਕਹਿਣ ਲੱਗੇ ਬਹੁਤ ਜਨਮ ਵਿਛੜੇ ਤੇ ਮਾਧੋ, ਇੱਕ ਅੱਧੀ ਦੋ ਦੇ ਨਹੀਂ, ਇਹ ਜਨਮ ਤੁਮਾਰੇ ਲੇਖੇ। ਧੀਰੇ ਸੁਨਿਆਰ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਰੇਖੇ ਲੇਖੇ, ਪਰ ਸਾਰਾ ਜਨਮ ਵੀ ਲੇਖੇ ਲਾ ਕੇ ਕਹਿਣ ਲੱਗੇ ਮੈਂ ਦਾਵਾ ਨਹੀਂ ਕਰ ਸਕਦਾ ਤੈਨੂੰ ਪਾ ਲਾਂਗਾ, ਅਜੇ ਵੀ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਆਸ ਲੱਗ ਧੀਰਜ। ਜੇ ਧੀਰਜ ਦੇਖਣਾ ਤੇ ਉਸ ਮਹਾਂਪੁਰਸ਼ ਦਰਵੇਸ਼ ਦਾ ਦੇਖੋ, ਬਾਬਾ ਫਰੀਦ ਸਾਹਿਬ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲੇ ਭਗਤ ਜਿਹੜੇ ਨੇ ਉਹ ਬਾਬਾ ਫਰੀਦ ਜੀ ਨੇ। ਭਾਵਾਂ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਹਿਲੀ ਜਿਹੜੇ ਬਚਨ ਭਗਤਾਂ ਦੇ ਸ਼ੁਰੂ ਹੁੰਦੇ ਨੇ ਅਤੇ ਕਬੀਰ ਜੀ ਦੇ ਆਉਂਦੇ ਨੇ, ਪਰ ਜੇ ਹਿਸਟੋਰੀਕਲ ਤੌਰ 'ਤੇ ਇਤਿਹਾਸਿਕ ਪੱਖੋਂ ਦੇਖੀਏ ਤਾਂ ਸਭ ਤੋਂ ਪੁਰਾਤਨ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਨੇ, ਜਿਨ੍ਹਾਂ ਦਾ ਆਗਮਨ ਸੰਨ 1173 ਦਾ ਹੈ। ਉਸ ਮਹਾਂਪੁਰਸ਼ ਦੇ ਅੰਦਰ ਦਾ ਸਬਰ, ਉਸ ਮਹਾਂਪੁਰਸ਼ ਦੇ ਅੰਦਰ ਦਾ ਧੀਰਜ ਦੇਖਣਾ, ਅਤੇ ਉਹਨਾਂ ਦੇ ਜੀਵਨ ਵਿੱਚ ਵੀ ਬੜੀ ਸੋਹਣੀ ਇੱਕ ਘਟਨਾ ਮਿਲਦੀ ਹੈ। ਇੱਕ ਹੋਏ ਨੇ ਮੌਲਾਨਾ ਰੂਮ ਤਬਰੇਜ਼ੀ, ਉਹਨਾਂ ਨੂੰ ਕਿਹਾ ਜਾਂਦਾ ਸੀ। ਬਾਬਾ ਫਰੀਦ ਸਾਹਿਬ ਜੀ ਦੀ ਆਰਬਲਾ ਉਸ ਵੇਲੇ ਛੋਟੀ ਸੀ, ਉਮਰ ਥੋੜ੍ਹੀ ਸੀ, ਅਤੇ ਇਹਨਾਂ ਦੇ ਪਿੰਡ ਆਏ ਅਤੇ ਤਬਰੇਜ਼ੀ ਸਾਹਿਬ ਨੇ, ਸ਼ਮਸ਼ ਤਬਰੇਜ਼ ਦੇ ਚੇਲੇ ਸਨ ਮੌਲਾਨਾ ਰੂਮ ਤਬਰੇਜ਼ੀ, ਇਹਨਾਂ ਪੁੱਛਿਆ ਕੋਈ ਅੱਲਾਹ ਦਾ ਵਿਰਦ ਕਰਨ ਵਾਲਾ ਇਸ ਪਿੰਡ ਵਿੱਚ ਹੈ, ਕੋਈ ਰੱਬ ਨੂੰ ਮੰਨਣ ਵਾਲਾ? ਅਤੇ ਪਿੰਡ ਦੇ ਲੋਕਾਂ ਨੇ ਕਿਹਾ ਹਾਂ, ਇੱਕ ਬੱਚਾ ਹੈ। ਬਚਪਨ ਵਿੱਚ ਇਹਨਾਂ ਨੂੰ ਕਾਜ਼ੀ ਬੱਚਾ ਦੀਵਾਨਾ ਵੀ ਕਿਹਾ ਜਾਂਦਾ ਸੀ ਬਾਬਾ ਫਰੀਦ ਜੀ ਨੂੰ, ਬਾਅਦ ਵਿੱਚ ਸ਼ੱਕਰਗੰਜ ਵੀ ਨਾਂ ਜੋੜੇ ਗਏ। ਬਾਬਾ ਫਰੀਦ ਸਾਹਿਬ ਬਾਲ ਉਮਰ ਵਿੱਚ ਨੇ, ਕਹਿਣ ਲੱਗੇ ਇੱਕ ਬਾਲਕ ਹੈ ਜਿਹਨੂੰ ਕੁਰਾਨ ਜ਼ਬਾਨੀ ਕੰਠ ਹੈ। ਆਏ ਮੌਲਾਨਾ ਰੂਮ ਸਾਹਿਬ, ਦੇਖਿਆ ਬਾਬਾ ਫਰੀਦ ਜੀ ਨੂੰ, ਬੱਚੇ ਨੂੰ ਤੱਕਿਆ, ਆਪਣੇ ਕੋਲੋਂ ਇੱਕ ਅਨਾਰ ਦਾ ਫਲ ਦਿੱਤਾ। ਕਹਿਣ ਲੱਗੇ ਬੇਟਾ, ਆ ਅਨਾਰ ਦਾ ਫਲ ਸਾਰੇ ਲੋਕਾਂ ਦੇ ਵਿੱਚ ਤਕਸੀਮ ਕਰਦੇ ਨੂੰ ਵੰਡ ਦੇ। ਬਾਬਾ ਫਰੀਦ ਸਾਹਿਬ ਨੇ ਅਨਾਰ ਪਕੜਿਆ, ਇੱਕ ਇੱਕ ਦੋ ਦੋ ਦਾਣਾ ਸਭ ਦੀ ਤਲੀ 'ਤੇ ਰੱਖੇ, ਦੋ ਦੋ ਦਾਣੇ। ਇੱਕ ਦਾਣਾ ਅਚਨਚੇਤ ਹੱਥਾਂ ਵਿੱਚੋਂ ਨਿਕਲਿਆ, ਜ਼ਮੀਨ 'ਤੇ ਗਿਰਿਆ। ਬਾਬੇ ਫਰੀਦ ਨੇ, ਇਸ ਬੱਚੇ ਨੇ ਉਸ ਡਿੱਗੇ ਹੋਏ ਜ਼ਮੀਨ 'ਤੇ ਪਏ ਹੋਏ ਦਾਣੇ ਨੂੰ ਮੂੰਹ 'ਚ ਪਾਇਆ। ਜਦੋਂ ਇਹ ਦਾਣਾ ਕੰਠ ਤੋਂ ਥੱਲੇ ਉਤਰਿਆ ਤਾਂ ਤਵਾਰੀ ਕਹਿੰਦੀ ਹੈ ਬਾਬੇ ਫਰੀਦ ਨੂੰ ਪਹਿਲੀ ਝਲਕ ਅੰਦਰ ਦੀ ਮਿਲੀ ਸੀ। ਧਿਆਨ ਦਿਆ ਜੇ, ਕੇਵਲ ਤਥਾਕਥਿਤ ਕਹਾਣੀਆਂ ਨਹੀਂ, ਜੇ ਸਹੀ ਅਰਥਾਂ ਵਿੱਚ ਬਾਬਾ ਫਰੀਦ ਜੀ ਦਾ ਜੀਵਨ ਜਿੰਨਾ ਕੁ ਵਾਚਣ ਦਾ ਮੌਕਾ ਮਿਲਿਆ, ਪਹਿਲੀ ਝਲਕ ਮਿਲੀ ਅੰਦਰ ਦੀ, ਅਤੇ ਮਨ 'ਚ ਇੱਕੋ ਹੀ ਫੁਰਨਾ ਬਣਿਆ, ਮਨਾ ਤੈਨੂੰ ਅਨਾਰ ਮਿਲਿਆ ਸੀ ਅਤੇ ਤੂੰ ਸਾਰਿਆਂ ਵਿੱਚ ਦਾਣੇ ਵੰਡ ਦਿੱਤੇ, ਕਿਤਨਾ ਚੰਗਾ ਹੁੰਦਾ ਜੇ ਪੂਰੇ ਦਾ ਪੂਰਾ ਅਨਾਰ ਆਪ ਹੀ ਖਾ ਜਾਂਦੋ। ਅਤੇ ਨਾਲ ਹੀ ਅੰਦਰ ਦੇ ਫੁਰਨੇ ਨੂੰ ਮੌਲਾਨਾ ਰੂਮ ਸਾਹਿਬ ਜੀ ਨੇ ਬੁੱਝ ਲਿਆ, ਕਹਿਣ ਲੱਗੇ ਬੇਟਾ, ਨਾ ਫੁਰਨੇ ਬਣਾ ਪੂਰੇ ਅਨਾਰ ਦੇ, ਚੇਤੇ ਰੱਖੀ ਸੈਂਕੜੇ ਦਾਣਿਆਂ ਵਿੱਚੋਂ ਕੰਮ ਦਾ ਕੇਵਲ ਇੱਕ ਹੀ ਹੁੰਦਾ। ਉਹ ਜਿਹੜਾ ਕੰਮ ਦਾ ਸੀ ਉਹ ਤੇਰੇ ਨਸੀਬਾਂ ਸੀ, ਉਹ ਤੈਨੂੰ ਮਿਲ ਗਿਆ। ਨਾਲ ਇੱਕ ਬਚਨ ਕੀਤਾ, ਸਾਬਰਾਂ ਦੇ ਰਾਹ ਚੱਲੀ, ਪਰਮਾਰਥ ਕਮਾਉਣਾ ਜਪਣਾ ਹੈ ਗੁਰਮੁਖੋ, ਇਹ ਧੀਰਜ ਦਾ ਮਾਰਗ ਹੈ, ਇਹ ਜਨਮਾਂ ਦਾ ਮਾਰਗ ਹੈ। ਹਾਂ, ਮੇਰਾ ਗੁਰੂ ਗ੍ਰੰਥ ਸਾਹਿਬ ਸੱਚਾ ਸਿਰਜਣਹਾਰਾ ਕਿਤੇ ਮਿਹਰ ਕਰਦਾ, ਫਿਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਇਹਦੇ ਲਈ ਕੋਈ ਜ਼ਿਆਦੀ ਬਾਤ ਨਹੀਂ, ਜਨਮਾਂ ਦਾ ਮਾਰਗ। ਕਹਿਣ ਲੱਗੇ ਬੇਟਾ, ਸਾਬਰਾਂ ਦੇ ਰਾਹ ਹੋ, ਆਉਣ ਵਾਲਾ ਅਜੇ ਆਇਆ ਨਹੀਂ। ਤਿੰਨ ਬਚਨ ਕਹਿ, ਸਬਰ ਦੇ ਰਾਹ ਤੁਰੀ, ਆਉਣ ਵਾਲਾ ਅਜੇ ਆਇਆ ਨਹੀਂ, ਅਤੇ ਨਾਲ ਹੀ ਸਿਰ 'ਤੇ ਹੱਥ ਰੱਖ ਕੇ ਕਿਹਾ, ਬੇਟਾ ਹਰ ਕਾਲੀ ਰਾਤ ਤੋਂ ਬਾਅਦ ਪ੍ਰਭਾਤ ਜ਼ਰੂਰ ਆਉਂਦੀ ਹੈ। ਚੇਤੇ ਰੱਖੀ, ਰਾਤ ਸਦਾ ਨਹੀਂ ਰਹਿੰਦੀ, ਪ੍ਰਭਾਤ ਆਉਂਦੀ ਹੈ। ਉਸ ਸਬਰ ਦੇ ਪੁਤਲੇ ਨੂੰ ਪੜ੍ਹੋ, ਧੀਰਜ ਕਿਤਨਾ ਹੈ ਪਰਮਾਰਥ ਕਮਾਲ ਲਈ। ਉਸ ਮਹਾਂਪੁਰਸ਼ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ, ਕਹਿਣ ਲੱਗੇ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡ ਹੈ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਪਰ ਇੱਥੇ ਦੇਖ ਬੰਦੇ ਕੇ ਭਾਗ ਕਹਿ ਕੇ ਰੱਬ ਨੂੰ ਉਲਾਮਾ ਨਹੀਂ ਦਿੱਤਾ। ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡ ਹੈ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਕਹਿਣ ਲੱਗੇ, ਕਾਗਾ ਕਰੰਗ ਢੰਡੋਲਿਆ, ਸਬਰ ਕਿੰਨਾ ਹੈ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ, ਪਿਰ ਦੇਖਣ ਕੀ ਆਸ। ਕਹਿ ਰਵਿਦਾਸ ਆਸ ਲੱਗ ਜੀਵੋ, ਪਿਰ ਦੇਖਣ ਕੀ ਆਸ। ਸਬਰ ਇਹਨੇ ਕਹਿੰਦਾ ਮੈਨੂੰ ਭਰੋਸਾ ਹੈ ਆਖਰੀ ਸਵਾਸ 'ਤੇ ਵੀ ਚਲਕਾਰੇ ਪੈ ਸਕਦੇ। ਬੇਨਤੀ ਮੈਂ ਕਰ ਰਿਹਾ ਵਾਂ ਕਿ ਗੁਰਮੁਖੋ ਧੀਰਜ ਸੋਨਾ ਕਰਨ ਵਾਲੇ ਵਰਗਾ, ਅਤੇ ਫਿਰ ਗੁਰੂ ਦਰ ਤੋਂ ਜੇ ਕੁਛ ਲੈਣਾ, ਮੈਂ ਉਦਾਹਰਨ ਦੇ ਰਿਹਾ ਸਾਂ ਕਿ ਪਾਣੀ ਵਿੱਚ ਦੁੱਧ ਮਿਲਾਓ, ਦੁੱਧ ਕਦੀ ਵੀ ਪਾਣੀ ਉੱਤੇ ਤਰਦਾ ਨਹੀਂ, ਪਰ ਜੇ ਦੁੱਧ ਨੂੰ ਜਾਗ ਲਾ ਕੇ ਕੁਝ ਸਮਾਂ ਟਿਕਣ ਦਈਏ, ਉਸੇ ਵਕਤ ਨਾ ਮਧਾਣੀ ਪਾਈਏ, ਕੁਝ ਸਮਾਂ ਟਿਕਣ ਦਈਏ ਅਤੇ 6-7 ਘੰਟੇ 8 ਘੰਟੇ ਤੋਂ ਬਾਅਦ ਉਹੀ ਦੁੱਧ ਜਮਾਓ ਵੀ ਚਾਹੇਗਾ, ਮਧਾਣੀ ਪਾਈ ਚੇਤੇ ਰੱਖੀ ਉਹਦੇ ਵਿੱਚੋਂ ਮੱਖਣ ਨਿਕਲੇਗਾ, ਅਤੇ ਮੱਖਣ ਉਸੇ ਦੁੱਧ ਵਿੱਚੋਂ ਨਿਕਲਿਆ ਜਿਹੜਾ ਦੁੱਧ ਪਾਣੀ ਉੱਤੇ ਤਰਦਾ ਨਹੀਂ ਸੀ। ਅਤੇ ਜਦੋਂ ਸਾਧਨਾ ਤੋਂ ਬਾਅਦ, ਇਕਾਗਰਤਾ ਤੋਂ ਬਾਅਦ, ਟਿਕਣ ਤੋਂ ਬਾਅਦ ਮੱਖਣ ਨਿਕਲਿਆ, ਅਤੇ ਭਾਵੇਂ ਟੱਬ ਪਾਣੀ ਦਾ ਭਰ ਕੇ ਰੱਖੀ, ਮੱਖਣ ਦਾ ਪੇੜਾ ਰੱਖਣ ਦੀ ਦੇਰ ਉਹ ਪਾਣੀ ਉੱਤੇ ਤਰਨ ਲੱਗ ਪੈਂਦਾ। ਦੁੱਧ ਪਾਣੀ 'ਤੇ ਨਹੀਂ ਤਰਦਾ, ਮੱਖਣ ਤਰਦਾ, ਪਰ ਸਾਧਨਾ ਤੋਂ ਬਾਅਦ ਤਰਿਆ ਜਾਂਦਾ ਹੈ, ਦੁੱਧ ਇੱਕੋ ਦਮ ਨਹੀਂ ਤਰੇਗਾ। ਗੁਰੂ ਸਾਹਿਬ ਨੇ ਬਖਸ਼ਿਸ਼ ਭਰੇ ਬਚਨ ਕਹਿ, ਨਾਮ ਜਪੋ ਮੇਰੇ ਸਾਜਨ ਸੈਨਾ, ਕਿਵੇਂ ਜਪੋ? ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧ ਕੋ ਜਾਵੋ, ਦੂਧ ਕਰਮ ਹੁਣ ਸੁਰਤ ਸਰਾਏ ਸਮਾਇਣ, ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ, ਏਕੋ ਨਾਮਾ, ਇੱਕ ਨਾਮ ਨੂੰ, ਨਾਮ ਨਾ ਰੋਜ਼ ਬਦਲੀ, ਇੱਕ ਨਾਮ ਜੋ ਗੁਰੂ ਨੇ ਤੈਨੂੰ ਦ੍ਰਿੜ ਕਰਾਇਆ ਹੈ, ਜੋ ਗੁਰਮਤ ਨਾਮ ਹੈ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਧੰਨ ਗੁਰੂ ਨਾਨਕ ਸਾਹਿਬ ਜੀ, ਕਿਵੇਂ ਜਪੀਏ? ਗੁਰੂ ਅਰਜਨ ਸਾਹਿਬ ਆਪ ਜੀ ਵੀ ਕਹਿ ਰਹੇ ਹੋ, ਬਚਨ ਕਰਦੇ ਪਏ ਹੋ ਕਿ ਨਾਮ ਜਪੋ। ਧੰਨ ਗੁਰੂ ਨਾਨਕ ਸਾਹਿਬ ਆਪ ਵੀ ਮਿਹਰ ਕਰਦੇ ਹੋ ਕਿ ਜਪੋ ਤਾਂ ਏਕੋ ਨਾਮਾ। ਫਿਰ ਕਹਿਣ ਲੱਗੇ, ਆ ਮੈਂ ਤੈਨੂੰ ਜਪਣ ਦਾ ਤਰੀਕਾ ਦੱਸਾਂ। ਜੁਗਤ ਕੀ ਹੈ ਕਿ ਦੁੱਧ ਰੁੜਕਣ ਵਾਲੀ ਜੁਗਤ, ਭਾਂਡਾ ਧੋਤਾ ਕਿਵੇਂ? ਕਹਿਣ ਲੱਗੇ, ਜਦੋਂ ਦੁੱਧ ਰਿੜਕਿਆ ਜਾਂਦਾ ਹੈ, ਪਹਿਲੀ ਗੱਲ ਉਹਦੇ ਵਿੱਚ ਲੱਕੜ ਦੀ ਮਧਾਣੀ ਦਾ ਫੁੱਲ ਪਾਇਆ ਜਾਂਦਾ ਸੀ। ਹੁਣ ਇੱਕ ਬੇਨਤੀ ਕਰਾਂ, ਇਹ ਨਾ ਉੱਠ ਕੇ ਕਿਤੇ ਕੁਛ ਸੋਚੇ, ਹੁਣ ਤਾਂ ਆਪਣੀ ਬਿਜਲੀ ਵਾਲੀ ਮਧਾਣੀ ਨਾਲ ਰਿੜਕਿਆ ਜਾਂਦਾ, ਹੁਣ ਕਿਵੇਂ ਉਦਾਹਰਨ ਢੁਕੇਗੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅੱਧੀ ਤੁਕ ਅੱਧੀ ਉਦਾਹਰਨ ਕਦੀ ਨਾ ਵਰਤ ਕੇ ਉਹਦੇ ਅਰਥਾਂ ਦੇ ਅਨਰਥ ਕਰੀਏ। ਜਦੋਂ ਵੀ ਗੁਰੂ ਸਾਹਿਬ ਦੇ ਬਚਨ ਪੜ੍ਹਨੇ ਨੇ, ਜਿਸ ਵਿਸ਼ੇ ਵਿੱਚ ਬਚਨ ਕਹਿ, ਉਦਾਹਰਨ ਦਾ ਇੱਕ ਪੱਖ ਹੀ ਲਿਆ ਜਾਂਦਾ ਹੈ। ਜੇ ਮੱਛੀ ਦੇ ਪ੍ਰੇਮ ਦੀ ਗੱਲ ਕੀਤੀ ਤਾਂ ਮੱਛੀ ਦੇ ਜੀਵ ਦੇ ਸਵਾਦ ਦੀ ਗੱਲ ਵੀ ਕੀਤੀ, ਪ੍ਰੇਮ ਦੀ ਗੱਲ ਕਰਨਗੇ ਤਾਂ ਪਾਣੀ ਆ ਜਾਏਗਾ, ਅਤੇ ਜੇ ਸਵਾਦ ਦੀ ਗੱਲ ਕਰਨਗੇ ਤਾਂ ਮਾਸ ਦਾ ਟੁਕੜਾ ਆ ਜਾਏਗਾ। ਭਵਰੇ ਦੀ ਪ੍ਰੀਤ ਦੀ ਗੱਲ ਕਰਨਗੇ ਤਾਂ ਕਮਲ ਫੁੱਲ ਉੱਤੇ ਮੰਡਰਾਏਗਾ, ਅਤੇ ਜੇ ਕਿਤੇ ਉਹਦੇ ਲਾਲਚ ਦੀ ਗੱਲ ਕਰਨਗੇ ਤਾਂ ਸਾਰੀ ਰਾਤ ਰਹਿ ਕੇ ਵਿੱਚ ਮਰ ਜਾਏਗਾ। ਬਾਣੀ ਦਾ ਇਹ ਜਿਹੜਾ ਪ੍ਰਕਰਨ ਚੱਲੇ, ਉਸ ਅਨੁਸਾਰ ਹੀ ਅਰਥ ਕੀਤੇ ਜਾਣ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ, ਦੁੱਧ ਵਿੱਚ ਮਧਾਣੀ ਪਾਈ ਗਈ, ਫਿਰ ਹੱਥ ਦੇ ਵਿੱਚ ਦੋ ਲੱਕੜ ਦੀਆਂ ਇੱਟੀਆਂ, ਜਿਹਨੂੰ ਆਪਾਂ ਗੁੱਲੀਆਂ ਸ਼ਬਦ ਵੀ ਪੁਰਾਣੇ ਵਰਤਦੇ ਸਨ, ਰੱਸੀ ਨਾਲ ਨੇਤਰਾਂ ਉਹਨੂੰ ਕਿਹਾ ਜਾਂਦਾ ਸੀ, ਨੇਤਰੇ ਨਾਲ ਬੰਨੀਆਂ ਖੋਣੀਆਂ। ਕਹਿੰਦੇ ਨੇ, ਜਿਸ ਸਵਾਣੀ ਨੇ ਦੁੱਧ ਵਿੱਚੋਂ ਤੱਤ ਪੈਦਾ ਕਰਨਾ, ਉਹ ਕਦੀ ਵੀ ਆਪਣੇ ਹੱਥ ਵਿੱਚੋਂ ਲੱਕੜ ਦੀਆਂ ਇੱਟੀਆਂ ਨੂੰ ਤਿਆਗਦੀ ਨਹੀਂ, ਛੱਡਦੀ ਨਹੀਂ, ਜਿੰਨੀ ਦੇਰ ਤੱਕ ਦੁੱਧ ਬਾਹਰ ਨਾ ਆ, ਮੱਖਣ ਬਾਹਰ ਨਾ ਆ ਜਾਏ। ਇਹ ਗੁਰਮੁਖਾ, ਇਸ ਮਨ ਨੂੰ ਇੱਟੀਆਂ ਦੀ ਤਰ੍ਹਾਂ ਕੁੱਟ ਕੇ ਪਕੜ ਲਏ, ਇਸ ਤਰੀਕੇ ਨਾਲ ਸੱਜਣਾ ਨਾਮ ਜਪੀ। ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋ ਨੀਂਦ ਨਾ ਆਵੇ। ਨੇਤਰੋ ਕੀ ਹੈ? ਨੇਤਰੋ ਦਾ ਅਖਰੀ ਅਰਥ ਤੇ ਅੱਖਾਂ ਨਹੀਂ, ਨੇਤਰਾ ਰੱਸੀ। ਕਹਿਣ ਲੱਗੇ, ਤੈਨੂੰ ਮਾਇਆ ਦੀ ਨੀਂਦ ਨਾ ਆਵੇ। ਜਿਹੜੀ ਸਵਾਣੀ ਦੁੱਧ ਰਿੜਕਦਿਆਂ ਸੌਣ ਲੱਗ ਪਵੇ, ਉਹਨਾਂ ਦੇ ਭਾਂਡੇ ਟੁੱਟ ਜਾਂਦੇ ਨੇ। ਕਹਿਣ ਲੱਗੇ, ਮਾਇਆ ਦੀ ਨੀਂਦ ਤੋਂ ਸੁਚੇਤ ਰਹੀ। ਇਹ ਇਸ ਤਰ੍ਹਾਂ ਜਿਵੇਂ ਮਾਨੋ ਤੂੰ ਨੇਤਰਾ ਪਾਇਆ ਹੋਇਆ ਹੈ। ਇਹ ਮਨ ਈਟੀ ਖਾਤ ਕਰੋ, ਫੁਨ ਨੇਤਰੋ ਨੀਂਦ ਨਾ ਆਵੇ। ਅਤੇ ਮਧਾਣੀ ਕਿਹਨੂੰ ਬਣਾਈਏ ਜੀ? ਕਹਿਣ ਲੱਗੇ, ਰਸਨਾ ਨਾਮ ਜਪੋ ਤਾਂ ਮਥੀਏ। ਨਾਮ ਜਪੋ ਮੇਰੇ ਸਾਜਨ ਸੈਨਾ, ਰਸਨਾ ਨਾਮ ਜਪੋ, ਰਸਨਾ ਨਾਲ ਜਪਿਆ ਜਾਏ। ਇਹ ਮਨ ਈਟੀ ਖਾਤ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਾਂ ਮਥੀਏ। ਇਨ ਬਿਦ ਅੰਮ੍ਰਿਤ ਪਾਵੋ, ਇਸ ਤਰੀਕੇ ਨਾਲ ਤੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ। ਜੇ ਜਪਾਂਗੇ
ਅਤੇ ਪਿਆਰਿਓ ਰਸ ਜ਼ਰੂਰ ਆਵੇਗਾ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਨਾ ਜਿਹੜੇ ਜਪਣ ਲੱਗ ਪੈਣ ਕਿੰਨੀਆਂ ਕੁ ਦਾਤਾਂ ਉਹਨਾਂ ਨੂੰ ਮਿਲਦੀਆਂ ਹਨ। ਧੰਨ ਗੁਰੂ ਅਰਜਨ ਸਾਹਿਬ ਦੀ ਸੁਖਮਨੀ ਸਾਹਿਬ ਜੀ ਅੰਮ੍ਰਿਤ ਬਾਣੀ ਆਪ ਪੜ੍ਹਦੇ ਹੋ, ਹਜ਼ੂਰ ਦੇ ਘਰ ਵਿੱਚ ਜਿੰਨਾ ਜਪਿਆ ਜਪ ਜਪ ਕੇ ਵੀ ਇਹ ਨਹੀਂ ਕਿਹਾ ਕਿ ਬਸ ਅੱਜ ਇੰਨਾ ਕੁ ਜਪ ਲਿਆ ਖੂਨ, ਨਹੀਂ। ਬਾਬਾ ਨਾਨਕ ਜੀ ਦਾ ਇੱਕ ਬਚਨ ਪੜ੍ਹ ਰਿਹਾ ਸਾਂ, ਧੰਨ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਕਹਿੰਦੇ ਨੇ ਪਰਮਾਤਮਾ ਲੋਕ ਪੁੱਛਦੇ ਨੇ ਨਾਮ ਬਾਰੇ ਕਿੰਨਾ ਕੁ ਜਪੀਏ, ਪੁੱਛਾਂ ਪੁੱਛਦੇ ਨੇ, ਆਪਾਂ ਵੀ ਪੁੱਛਦੇ ਹਾਂ ਕਿੰਨਾ ਕੁ ਜਪੀਏ। ਨਹੀਂ ਪਿਆਰਿਓ, ਜਿੰਨਾ ਤੁਰਨਾ ਉਹ ਪੁੱਛਦੇ ਨਹੀਂ, ਪੁੱਛਣ ਤੋਂ ਬਾਅਦ ਤੁਰ ਪੈਂਦੇ ਨੇ। ਜੇ ਪੁੱਛਦੇ ਹੀ ਰਹੇ ਤਾਂ ਚੱਲੇ ਨਾ, ਸਫ਼ਰ ਤਾਂ ਨਹੀਂ ਤੈਅ ਹੋਣਾ। ਸੱਚੇ ਪਾਤਸ਼ਾਹ ਕਹਿੰਦੇ ਨੇ ਲੋਕ ਪੁੱਛਦੇ ਨੇ ਨਾਮ ਦੀਆਂ ਪੁੱਛਾਂ, ਅਤੇ ਬਾਬਾ ਨਾਨਕ ਜੀ ਨੇ ਤਿੰਨ ਚਾਰ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਕਿ ਜਿਹੜੇ ਅੰਦਰ ਜਾਗ ਲੱਗ ਗਈ, ਜਿਹਦੇ ਅੰਦਰ ਨਾਮ ਚੱਲ ਪਿਆ, ਜਪਣ ਦੀ ਤਾਂਗ ਪੈਦਾ ਹੋ ਗਈ, ਉਹ ਕਦੀ ਸਬਰ ਕਰੇਗਾ ਜਪਣ ਲੱਗਿਆਂ? ਉਹ ਕਦੀ ਟਿਕੇਗਾ? ਭਾਈ ਸਾਹਿਬ ਭਾਈ ਵੀਰ ਸਿੰਘੁਣਾ ਨੇ ਗੁਰਮੁਖ ਸਿੱਖਿਆ ਵਿੱਚ ਇੱਕ ਬਚਨ ਕੀਤਾ ਹੈ, ਉਹਨਾਂ ਦੇ ਸ਼ਬਦ ਬੜੇ ਭਾਵਪੂਰਤ ਨੇ। ਉਹ ਵਾਰ ਵਾਰ ਇੱਕ ਗੱਲ ਕਹਿੰਦੇ ਨੇ, ਲੱਗਾ ਰਹੇ ਅਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ, ਲੱਗਾ ਰਹੇ ਅਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ, ਲੱਗਾ ਰਹੇ ਅਤੇ ਲੱਖ ਦਾ ਹਟੇ ਤਾਂ ਕੌਡੀ ਮੋੜ। ਜੇ ਛੱਡ ਗਿਆ ਤਾਂ ਕੌਡੀ ਮੁੱਲ ਨਹੀਂ ਉਹ ਪੈਣਾ, ਲੱਗਾ ਰਹੋ, ਜੁੜਿਆ ਰਹੋ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿੰਦੇ ਨੇ ਜੇ ਕੋਈ ਮੈਨੂੰ ਪੁੱਛੇ ਨਾਮ ਬਾਰੇ, ਕਹਿੰਦੇ ਨੇ ਮੈਂ ਉਹਨੂੰ ਕਹਿੰਦਾ ਵਾਂ ਮਾਰੂਥਲ ਦੀ ਤਪਦੀ ਰੇਤ ਵਿੱਚ ਜਾ ਅਤੇ ਉਸ ਰੇਤ ਨੂੰ ਪੁੱਛ ਕੇ ਆ ਕਿੰਨੀ ਕੁ ਬਰਸਾਤ ਹੋ ਜਾਏ ਜਿਹਦੇ ਨਾਲ ਤੂੰ ਰੱਜ ਜਾਏਗੀ। ਇਹ ਬਾਣੀ ਦੇ ਬਚਨ। ਮਾਰੂਥਲ ਦੀ ਤਪਦੀ ਕੋਈ ਰੇਤ ਵਿੱਚ ਜਿਤਨੀਆਂ ਕਣੀਆਂ ਪੈਣਗੀਆਂ ਸਾਰੀਆਂ ਨੂੰ ਰੇਤ ਜਜ਼ਬ ਕਰ ਜਾਏਗੀ, ਪੀ ਜਾਏਗੀ, ਇੱਕ ਘੰਟੇ ਬਾਅਦ ਫਿਰ ਸੁੱਕੀ। ਕਹਿੰਦੇ ਨੇ ਜੇ ਨਾਮ ਦੀ ਭੁੱਖ ਪੁੱਛਣੀ ਆ ਜਪਣ ਦੀ, ਮੇਰੇ ਸੱਜਣ ਸਹਿਣ, ਮਾਰੂਥਲ ਦੀ ਰੇਤ ਨੂੰ ਪੁੱਛ, ਜਿੱਥੇ ਇੰਨਾ ਮੀਂਹ ਪੈ ਜਾਏ ਫਿਰ ਤੜਫ ਦੀਏ ਕਿ ਚਾਰ ਬੂੰਦਾ ਹੋਰ ਪੈ ਜਾਣ। ਦੂਸਰਾ ਬਚਨ ਕੀਤਾ, ਕਹਿੰਦੇ ਨੇ ਬਲਦੀ ਹੋਈ ਅੱਗ ਤੋਂ ਪੁੱਛ, ਭੁੱਖ ਪੂਰੀ ਹੁੰਦੀ ਹੈ? ਜੇ ਅੱਗ 100 ਸਾਲ ਦੀ ਬਲਦੀ ਹੋਵੇ ਅਤੇ ਕਹਿ ਦਈਏ ਹੁਣ ਤਾਂ ਸਬਰ ਕਰ, ਖੂਨ ਨਾ ਬਲੀ, ਉਹ ਕਹਿੰਦੀ ਹੈ ਤੂੰ ਬਾਲਣ ਲੈ ਕੇ ਆ, ਲੱਕੜ ਲੈ ਆ, ਇੰਧਨ ਲੈ ਆ, ਪੈਟਰੋਲ ਲੈ ਆ, ਤੇਲ ਲੈ ਆ, ਜਵਲਨਸ਼ੀਲ ਜਿਹੜੀ ਚੀਜ਼ ਵੀ ਲੈ ਆਵੇਂ ਤੂੰ ਪਾਉਣ ਵਾਲਾ ਬਣੀ। ਚੇਤੇ ਰੱਖੀ ਮੈਂ ਯੁੱਗਾਂ ਤੱਕ ਬਲਨ ਦੇ ਬਾਵਜੂਦ ਵੀ ਨਹੀਂ ਰੱਜਦੀ। ਅੱਗ ਕਦੀ ਰੱਜੀ ਹੈ? ਮਾਰੂਥਲ ਦੀ ਰੇਤ ਕਦੀ ਰੱਜੀ ਹੈ? ਹੁਣ ਸਮੁੰਦਰ, ਇਹਦੇ ਵਿੱਚ ਇੰਨਾ ਪਾਣੀ ਰੋਜ਼ ਪੈਂਦਾ ਪਿਆ, ਕਿੰਨੇ ਦਰਿਆ, ਕਿੰਨੇ ਨਦੀਆਂ, ਕਿੰਨੇ ਨਾਲੇ, ਸਾਰਾ ਮੀਂਹ ਦਾ ਪਾਣੀ ਖੜ੍ਹ ਦਾ ਸਮੁੰਦਰ ਵਿੱਚ ਪੈ ਗਿਆ। ਅਤੇ ਗੁਰਮੁਖੋ, ਸਮੁੰਦਰ ਕਦੀ ਲਹਿਰਾਂ ਤੋਂ ਬਾਹਰ ਆ ਕੇ ਕਹਿੰਦਾ ਨਦੀਓ ਨਾਲਿਓ ਅੱਜ ਤੋਂ ਬਾਅਦ ਮੇਰੇ ਕੋਲ ਪਾਣੀ ਨਾ ਲਿਆਇਓ, ਮੈਂ ਸਦੀਆਂ ਯੁੱਗ ਹੋ ਗਏ ਨੇ ਤੁਹਾਡਾ ਪਾਣੀ ਸਮਾਈ ਬੈਠਾ, ਮੈਂ ਰੱਜ ਗਿਆ, ਹੋਰ ਪਾਣੀ ਨਾ ਲਿਆਇਓ। ਪਿਆਰਿਓ, ਜਿੰਨੇ ਮਰਜ਼ੀ ਦਰਿਆ ਭਰ ਕੇ ਵਗਣ, ਸਮੁੰਦਰ ਕਦੀ ਨਹੀਂ ਰੱਜਦਾ ਹੁੰਦਾ। ਨਾਮ ਦੀ ਨਾਮ ਜਪੋ ਮੇਰੇ ਸਾਜਨ ਸੈਨਾ, ਕਿੰਨੀ ਭੁੱਖ ਹੋਵੇ। ਪਿਆਰਿਓ, ਮਾਰੂਥਲ ਦੀ ਰੇਤ ਰੱਜਦੀ ਨਹੀਂ, ਬਲਦੀ ਕੋਈ ਅੱਗ ਰੱਜਦੀ ਨਹੀਂ, ਸਮੁੰਦਰ ਕਦੀ ਰੱਜਦਾ ਨਹੀਂ। ਇੱਥੇ ਬੰਦੇ ਮਰਦੇ ਹੋਣ ਅਤੇ ਉਹ ਵੀ ਕਹਿੰਦੇ ਨੇ ਕਿ ਆਖਰੀ ਸਵਾਸ ਰਾਜ ਗੱਦੀ 'ਤੇ ਨਿਕਲੇ, ਗੱਦੀਆਂ ਨੂੰ ਛੱਡਦੇ ਹੋਏ ਬੰਦੇ ਕਦੀ ਵੀ ਖੁਸ਼ ਨਹੀਂ ਹੁੰਦੇ। ਰਾਜ ਭੋਗਣ ਵਾਲਾ ਮਰਦੇ ਦਮ ਤੱਕ ਵੀ ਗੱਦੀ ਛੱਡਣ ਨੂੰ ਤਿਆਰ ਨਹੀਂ, ਉਹ ਰੱਜਿਆ। ਬਾਬਾ ਜੀ ਨੇ ਬਚਨ ਕੀਤੇ, ਕਹਿ ਲੱਗੇ ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ, ਪੁੱਛਾਂ ਪੁੱਛ ਕਿਆ ਦੀਆਂ ਪੁੱਛਾਂ ਪੁੱਛਣਾ ਨਾਮ ਦੀਆਂ, ਇਹ ਤਾਂ ਕੇਵਲ ਭੁੱਖ ਹੈ ਜਿਸ ਦੇ ਅੰਦਰ ਪਰਮਾਤਮਾ ਪੈਦਾ ਕਰ ਦੇਵੇ। ਪਰ ਵਾਹਿਗੁਰੂ ਕਿਰਪਾ ਕਰੇ ਕਿ ਜਪਣਾ ਸਾਡਾ ਰਸਨਾ ਤੋਂ ਸ਼ੁਰੂ ਹੋਵੇ। ਗੁਰੂ ਅਰਜਨ ਸਾਹਿਬ ਦਾ ਬਚਨ ਕਹਿ ਕੇ ਸੰਪੂਰਨਤਾ ਕਰਨਾ। ਦੇਖੋ ਅਸੀਂ ਕਿਹੜੀਆਂ ਚੀਜ਼ਾਂ ਮੰਗਦੇ, ਨਾਮ ਵਿੱਚ ਕੀ ਕੁਛ ਨਹੀਂ। ਅਸੀਂ ਇਹ ਮੰਗਦੇ ਹਾਂ ਧਨ ਮਿਲ ਜਾਏ, ਹਰ ਇੱਕ ਬੰਦੇ ਦੀ ਮੰਗ ਆਪੋ ਆਪਣੀ ਹੈ। ਅਤੇ ਕਈ ਵਾਰੀ ਮੈਂ ਬੇਨਤੀ ਕਰਨਾ ਹੁੰਦਾ ਅਕਸਰ ਆਪਣੇ ਮਨ ਨੂੰ ਸਮਝਾਉਣ ਲਈ, ਤੁਸੀਂ ਨਾ ਮਹਿਸੂਸ ਕਰਿਓ, ਮਨਾ ਅੱਜ ਤੋਂ 10 ਸਾਲ ਪਹਿਲਾਂ ਵੀ ਤੇਰੀ ਅਰਦਾਸ ਹੋ ਸੀ, 10 ਸਾਲ ਲੰਘ ਗਏ, ਕੀ ਤਰੱਕੀ ਕੀਤੀ, ਅੱਜ ਵੀ ਅਰਦਾਸ ਹੋ।
ਬੰਦੇ ਦੀ 40 ਸਾਲ ਪਹਿਲਾਂ ਵੀ ਅਰਦਾਸ ਹੋ ਸੀ, ਪਹਿਲਾਂ ਆਪਣੇ ਲਈ ਮੰਗਦਾ ਸੀ, ਫਿਰ ਆਪਣੇ ਪੁੱਤਰਾਂ ਲਈ ਮੰਗਣ ਲੱਗ ਪਿਆ, ਕੇਸ ਚਿੱਟੇ ਹੋਏ ਅਤੇ ਪੋਤਰਿਆਂ ਲਈ ਮੰਗਣ ਲੱਗ ਪਿਆ। ਤੇਰੀ ਅਰਦਾਸ ਵੀ ਤਬਦੀਲੀ ਨਹੀਂ ਆਈ, ਤੇਰੀ ਉਮਰ ਢਲਦੀ ਪਈ ਹੈ। ਉਹ ਰੁੱਖਾਂ ਦੇ ਪੱਤਿਆਂ ਵੱਲ ਦੇਖ, ਉਹ ਸਾਲ ਬਾਅਦ ਹੀ ਆਪਣਾ ਤੇ ਛੱਡ ਜਾਂਦੇ ਨੇ, ਫਲ ਵਿੱਚ ਰਸ ਭਰੇ, ਉਹਨੂੰ ਤੋੜਨ ਦੀ ਲੋੜ ਨਹੀਂ, ਪੱਕੇ ਕੋਈ ਫਲ ਤਾਂ ਟਾਹਣੀਆਂ ਆਪੇ ਛੱਡ ਜਾਂਦੇ ਨੇ। ਕੱਚਾ ਫਲ ਟਾਹਣੀ ਦੇ ਨਾਲ ਬਿਲਕੁਲ ਜੁੜਿਆ, ਪੱਕਿਆ ਹੋਇਆ ਛੱਡ ਜਾਂਦਾ। ਮਣਾ ਤੇਰਾ ਤਾਂ ਹੁਣ ਚਿਹਰਾ ਵੀ ਪੱਕਦਾ ਪਿਆ, ਜੇ ਅਦੇ ਵੀ ਅੰਦਰ ਦੀਆਂ ਟਾਹਣੀਆਂ ਦਾ ਸੰਬੰਧ ਨਹੀਂ ਛੱਡਿਆ ਤਾਂ ਕਦੋਂ ਛੱਡੇਗਾ? ਨਿਰਲੇਪ ਹੋ ਥੋੜ੍ਹਾ ਜਿਹਾ ਇਹਦੇ ਤੋਂ। ਧਨ ਚਾਹੀਦਾ, ਪਦਵੀ ਚਾਹੀਦੀ ਹੈ, ਵਿੱਦਿਆ ਚਾਹੀਦੀ ਹੈ, ਗਿਆਨ ਚਾਹੀਦਾ, ਬ੍ਰਹਮ ਗਿਆਨ ਚਾਹੀਦਾ, ਸਮ ਦ੍ਰਿਸ਼ਟੀ ਚਾਹੀਦੀ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਿਰਫ ਦੋ ਕੰਮ ਕਰ ਲਈ, ਜ਼ਬਾਨ ਤੋਂ ਜਪ ਲਈ ਅਤੇ ਕੰਨਾਂ ਨਾਲ ਸੁਣ ਲਈ, ਇਹ ਦਾਤਾਂ ਤੈਨੂੰ ਮਿਲ ਜਾਣਗੀਆਂ। ਆਪ ਇਹ ਬਚਨ ਪੜ੍ਹਦੇ ਹੋ, ਖੇਮ ਸ਼ਾਂਤ ਰਿੱਧ ਨਵ ਨਿਧ। ਹੁਣ ਜੇ ਇਹਨਾਂ ਦੀ ਗਿਣਤੀ ਮੈਂ ਇੱਕ ਇੱਕ ਦੀ ਕਰਾਂ ਤਾਂ ਇੱਕ ਇੱਕ ਪਦੇ ਵਿੱਚ ਸੈਂਕੜੇ ਬਣ ਜਾਣੇ ਨੇ। ਇਹ ਤਾਂ ਸਿਰਫ ਮੇਨ ਨੇ ਕੁਛ। ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿੱਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਠ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ। ਇੰਨੀਆਂ ਦਾਤਾਂ ਗਿਣ ਕੇ ਕਹਿਣ ਲੱਗੇ, ਤੂੰ ਸਿਰਫ ਦੋ ਕੰਮ ਕਰੀ, ਇਹ ਫਲ ਤਿਸ ਜਨ ਕੈ ਮੁੱਖ ਭਣੇ ਭਣੇ ਦਾ ਅਰਥ, ਜਿਹੜਾ ਜਪੇ ਨਾਮ ਜਪੋ ਮੇਰੇ ਸਾਜਨ ਸੈਨਾ, ਇਹ ਫਲ ਤਿਸ ਜਨ ਕੈ ਮੁੱਖ ਭਣੇ, ਭਣਨ ਤੋਂ ਬਾਅਦ ਫਿਰ ਸੁਣੇ, ਕਹਿਣ ਲੱਗੇ ਇਹ ਫਲ ਤਿਸ ਜਨ ਕੈ ਮੁੱਖ ਭਣੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਜ਼ਬਾਨ ਤੋਂ ਭਣੇ, ਅੰਦਰ ਬਹਿ ਕੇ ਸੁਣੇ, ਜਿਹੜੇ ਭਣਦੇ ਨੇ ਜਪਦੇ ਨੇ ਅਤੇ ਨਾਲ ਸੁਣਦੇ ਨੇ ਨਾ, ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਕਿਉਂਕਿ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਜੀ ਦੀ ਕਦੀ ਬਾਣੀ ਮਿਲਾ ਕੇ ਪੜ੍ਹਿਓ, ਦਾਦੇ ਅਤੇ ਪੋਤੇ ਦੀ ਅੰਦਰ ਦੀ ਬੜੀ ਸਾਂਝ ਹੈ, ਜੋਤੀ ਕੋਵਿੰਦ, ਕਿਉਂਕਿ ਦਾਦਾ ਲਾਹੌਰ ਦੀ ਧਰਤੀ 'ਤੇ ਸ਼ਹੀਦ ਸੀ ਅਤੇ ਪੋਤਾ ਚਾਂਦਨੀ ਚੌਂਕ ਵੀ ਸ਼ਹੀਦ ਸੀ। ਦਾਦੇ ਨੇ ਕਿਹਾ ਇਹ ਫਲ ਤਿਸ ਜਨ ਕੈ ਮੁੱਖ ਭਣੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਪੋਤੇ ਨੇ ਕਹਿ ਦਿੱਤਾ ਮੇਰਾ ਦਾਦਾ ਸੱਚ ਕਹਿੰਦਾ ਹੈ, ਦੋ ਕੰਮ ਕਰ ਲਈ, ਇਹ ਫਲ ਤਾਂ ਮਿਲਣਗੇ ਮਿਲਣਗੇ, ਇੱਕ ਗੱਲ ਤੈਨੂੰ ਹੋਰ ਕਹਿ ਦਿਆ, ਜਪਣ ਵਾਲਿਆ ਤੂੰ ਜਮਾਂ ਦੇ ਘਰ ਨਹੀਂ ਜਾਏਗਾ। ਜੇ ਵਾਹ ਗੁਣ ਗੋਬਿੰਦ ਭਜੋ, ਭਣੇ ਭਜੋ, ਨਾਮ ਜਪੋ। ਸਾਹਿਬ ਕਹਿਣ ਲੱਗੇ ਜੇ ਵਾਹ ਗੁਣ ਗੋਬਿੰਦ ਭਜੋ ਅਤੇ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ, ਪਰੈ ਨਾ ਜਮ ਕਹਿਤਾ ਹਾਂ। ਫਿਰ ਆਓ ਗੁਰੂ ਕਿਰਪਾ ਕਰੇ, ਅਸੀਂ ਨਾਮ ਵਾਲੇ ਪਾਸੇ, ਵੈਸੇ ਤਾਂ ਮੇਰੇ ਦਾਤੇ ਦੀ ਇਸ ਅਸਥਾਨ 'ਤੇ ਬੜੀ ਕਿਰਪਾ ਹੈ, ਫਿਰ ਵੀ ਆਪਣੇ ਅੰਦਰ ਨੂੰ ਹੋਰ ਅਰਦਾਸਾਂ ਕਰਕੇ ਚਲਾਈਏ। ਸੱਚੇ ਪਾਤਸ਼ਾਹ ਬਖਸ਼ ਦੇ ਖੈਰ ਝੋਲੀ ਵਿੱਚ ਪਾਰ ਨਾਮ ਦੀ, ਅੰਦਰ ਜ਼ਿੰਦਗੀ ਸਫਲ ਕਿਤੇ ਕਰ ਸਕੀਏ। ਗੁਰਮੁਖੋ ਦੇਖੋ, ਬੇਅੰਤ ਐਸੇ ਕਮਾਈਆਂ ਵਾਲੇ ਜਿਨ੍ਹਾਂ ਨੇ ਜਪਿਆ, ਜਪ ਜਪ ਕੇ ਸਾਈਂ ਨੂੰ ਰਜਾ ਲਿਆ, ਫਿਰ ਜਿੱਥੇ ਵੀ ਤੁਰੇ ਜਿੱਥੇ ਵੀ ਗਏ ਉਹਨਾਂ ਦਾ ਬਹਿਣਾ, ਉਹਨਾਂ ਦਾ ਉੱਠਣਾ, ਉਹਨਾਂ ਦਾ ਖਲੋਣਾ ਵੀ ਨਾਮ ਬਣ ਗਿਆ ਸੀ। ਸਤਿਗੁਰੂ ਮਿਹਰ ਕਰੇ, ਜੇ ਸਵਾਸ ਸਾਡੇ ਚੱਲਦੇ ਨੇ, ਇਹਨਾਂ ਸਵਾਸਾਂ ਵਿੱਚ ਨਾਮ ਰਚ ਜਾਏ, ਸਵਾਸਾਂ ਵਿੱਚ ਰਚਿਆ ਰੋਮ ਰੋਮ ਵਿੱਚ ਰਚ ਜਾਏ, ਅਤੇ ਰੋਮ ਰੋਮ ਵੀ ਜਦੋਂ ਰਚ ਗਿਆ ਫਿਰ ਪਤੀ ਦੀ ਪੌੜੀ ਦੀ ਪਹਿਲਾ ਡੰਡਾ ਅਸੀਂ ਪਕੜਿਆ। ਇਹਨੂੰ ਬਾਬਾ ਜੀ ਨੇ ਕਿਹਾ ਇੱਕ ਦੂ ਜੀਵੋ ਲੱਖ ਹੋ ਹੈ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਪਿਆਰਿਓ ਇਹ ਤਰ੍ਹਾਂ ਪਤ ਪੌੜੀਆਂ ਚੜੀਐ ਹੋਏ ਅਕੀਸ, ਇਹ ਪੌੜੀਆਂ ਨੇ ਪਤੀ ਦੇ ਘਰ ਨੂੰ ਜਾਣਦੀਆਂ। ਇੰਨੀਆਂ ਕੁ ਬੇਨਤੀਆਂ ਜੀ ਪ੍ਰਵਾਨ ਕਰਿਓ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੰਜ ਦੀਵਾਨ ਨੇ ਆਪਣੇ ਕੋਲ, ਅਤੇ ਮੇਰੀ ਇੱਕ ਇੱਛਾ ਸੀ ਕਿ ਜਿਵੇਂ ਚਲੋ ਲੈਕਚਰ ਟਾਈਪ ਆਪਾਂ ਹੁਣ ਆਏ ਸੀ ਅੱਜ, ਅਤੇ ਭਾਈ ਸਾਹਿਬ ਹੁਣੀ ਕੀਰਤਨ ਕਰ ਰਹੇ ਸਨ, ਉਹੀ ਕਥਾ ਚੱਲ ਸ਼ੁਰੂ ਕਰ ਲਈ। ਇੱਕ ਬਾਣੀ ਅਸੀਂ ਰੋਜ਼ ਰਾਤ ਨੂੰ ਪੜ੍ਹਦੇ ਹਾਂ, ਢਾਈ ਤਿੰਨ ਮਿੰਟ ਵਿੱਚ ਇਹ ਬਾਣੀ ਪੜ੍ਹੀ ਜਾਂਦੀ ਹੈ, ਮੇਰੀ ਇੱਛਾ ਸੀ ਵੀ ਸੋਹਿਲਾ ਸਾਹਿਬ ਦੀ ਬਾਣੀ ਦੇ ਅਰਥ ਕੀਤੇ ਜਾਣ, ਸ਼ਬਦ ਵਿਚਾਰ ਕੀਤੀ ਜਾਏ ਕਿ ਰਾਤ ਨੂੰ ਜੋ ਸੌਣ ਲੱਗਣੇ ਆ ਪੜ੍ਹਨੇ ਆ, ਅਸਲ ਵਿੱਚ ਇਹ ਹੈ ਕਿ ਜਿਹੜੀ 3 ਮਿੰਟ 2.5 ਮਿੰਟ ਵਿੱਚ ਬਾਣੀ ਪੜ੍ਹੀ ਜਾਂਦੀ ਹੈ, ਇਹਦੇ ਅਰਥ ਕਿਤਨੇ ਕੁ ਡੂੰਘੇ ਨੇ। ਇਹ ਸਵੇਰ ਤੋਂ ਆਪਾਂ 5 ਦੀਵਾਨਾਂ ਵਿੱਚ ਇਹਨਾਂ 5 ਸ਼ਬਦਾਂ ਦੀ ਵਿਚਾਰ ਕਰਾਂਗੇ, ਕਿਉਂਕਿ ਸਾਰੇ ਇਹ ਬਾਣੀ ਪੜ੍ਹਦੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਹੁਣ ਬਖਸ਼ੋ ਅਸੀਸ, ਸਿਰਫ 2-4 ਮਿੰਟ ਸਾਰੇ ਇੱਕ ਰਸਨਾ ਹੋ ਕੇ ਝੋਲੀ ਵਿੱਚ ਖੈਰ ਪਾਓ ਔਰ ਉਚਾਰਨ ਕਰੋ ਜੀ, ਵਾਹੇ ਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।